ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਏ, ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ, ਮਨਮੁਖ ਮੂਲੋਂ ਭੁਲਾਏ ਹਨ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅਨ ਦਿਨ ਗੁਦਰੈ, ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤੈ ਕਿਤੈ ਨਾ ਸੰਤੋਖੀਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲੋਂ ਟੁੱਟੀਆ ਭਲੀ ਜਿਨ੍ਹਾਂ ਮਾਇਆ ਮੋਹ ਪਿਆਰ ਮਹੱਲਾ ਤੀਜਾ ਤਿੰਨ ਭਾਉ ਸੰਸਾ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੈ ਸ਼ਬਦ ਵਿਚਾਰ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭਨਾ ਰਾਸ ਜਿਸਨੋ ਤੂੰ ਦੇਹ ਤਿਸ ਸਭ ਕਿਛ ਮਿਲੈ ਕੋਈ ਹੋਰ ਸਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਧ ਪਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਧ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਤੇ ਸਤਿਕਾਰਯੋਗ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਬਹੁਤ ਹੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਨਾਲ ਇਸ ਪਾਵਨ ਪਵਿੱਤਰ ਸਤਿਗੁਰੂ ਜੀ ਦੇ ਤੀਰਥ ਪਰ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਜਿੱਥੇ ਮੇਰੇ ਪਾਤਸ਼ਾਹ ਸਤਿਗੁਰੂ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਪਾਵਨ ਸ਼੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਉੱਥੇ ਆਪ ਜੀ ਰੋਜ਼ਾਨਾ ਦੀ ਨਿੱਤ ਮਰਿਆਦਾ ਦੇ ਅਨੁਸਾਰ ਉਸ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਬੜੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹੋ। ਅੱਜ ਦਾ ਸਤਿਗੁਰੂ ਪਿਤਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜੋ ਪਾਵਨ ਫੁਰਮਾਨ ਹੈ ਉਸ ਦੀ ਕੁਝ ਕੁ ਸਮੇਂ ਵਾਸਤੇ ਆਪਾਂ ਸਮੁੱਚੀਆਂ ਸੰਗਤਾਂ ਨੇ ਰਲ ਮਿਲ ਕਰਕੇ ਵਿਚਾਰ ਕਰਨੀ ਹੈ। ਸੋ ਆਓ ਕੁਝ ਕੁ ਸਮੇਂ ਲਈ ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਸ਼੍ਰੀ ਮੁੱਖ ਵਾਕ ਦੀ ਵਿਚਾਰ ਸ਼੍ਰਵਣ ਕਰਨ ਵਾਸਤੇ ਮਨ ਦੀ ਇਕਾਗਰਤਾ ਬਣਾਈਏ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਨਾਮ ਬਾਣੀ ਰੂਪ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਪਾਵਨ ਸ਼੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਸ਼ ਕੀਤਾ ਹੈ ਬਿਹਾਗੜੇ ਰਾਗ ਦੀ ਬਾਰ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅਤੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 548 ਅਤੇ 49 ਅੰਗ ਦੇ ਉੱਪਰ ਸਵਾਇਮਾਨ ਹੈ। ਆਪ ਸਮੁੱਚੀਆਂ ਸੰਗਤਾਂ ਨੂੰ ਇਹ ਵਿਦਿਤ ਹੋਵੇ ਇਹ ਜੋ ਬਾਰ ਹੈ ਸਤਿਗੁਰੂ ਜੀ ਨੇ ਆਰੰਭ ਦੇ ਵਿੱਚ ਲਿਖਿਆ ਬਿਹਾਗੜੇ ਕੀ ਵਾਰ ਮਹੱਲਾ ਚੌਥਾ। ਵਾਰ ਦਾ ਅਰਥ ਹੁੰਦਾ ਹੈ ਜਸ, ਵਾਰ ਦਾ ਅਰਥ ਹੈ ਪੌੜੀਆਂ। ਜਿੰਨੀਆਂ ਇਹ ਸਮੁੱਚੀਆਂ ਬਿਹਾਗੜੇ ਦੀ ਵਾਰ ਵਿੱਚ ਪੌੜੀਆਂ ਨੇ ਇਹ ਮਹੱਲਾ ਚੌਥਾ ਚੌਥੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਬਾਕੀ ਜਿਹੜੇ ਸਲੋਕ ਅਤੇ ਮਹੱਲੇ ਨੇ ਉਹ ਨਾਲੋ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਮਹੱਲੇ ਉਚਾਰਨ ਕਰਕੇ ਅੰਕਿਤ ਕਰ ਦਿੱਤਾ ਕਿ ਇਹ ਤੀਸਰੇ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਸਲੋਕ ਇੱਥੋਂ ਆਰੰਭ ਹੋ ਰਿਹਾ ਹੈ। ਸਲੋਕ ਦਾ ਅੱਖਰੀ ਅਰਥ ਹੁੰਦਾ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਜਿਸ ਦੇ ਵਿੱਚ ਬਚਨ ਲਿਖੇ ਹੋਣ, ਜਿਸ ਗੁਰੂ ਸਾਹਿਬ ਦੇ ਬਚਨਾਂ ਨੂੰ ਸ਼ਰਧਾ ਨਾਲ ਸੁਣ ਕੇ ਜਦੋਂ ਕੋਈ ਮੰਨਣ ਦੇ ਤੱਕ ਚੱਲਿਆ ਜਾਂਦਾ ਉਹ ਸ਼ਰਧਾ ਫਿਰ ਗੁਰਸਿੱਖ ਨੂੰ ਨਿਧਿਆਸਣ ਤੱਕ ਲੈ ਜਾਂਦੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਇਹ ਗੁਰੂ ਦੇ ਬਚਨਾਂ ਨੂੰ ਸ਼ਰਧਾ ਨਾਲ ਜਦੋਂ ਕੋਈ ਸੁਣ ਕੇ ਕਮਾਵੇਗਾ ਉਹਦਾ ਫਲ ਕੀ ਮਿਲਣਾ, ਸਵੈ ਲੋਕ ਦੀ ਪ੍ਰਾਪਤੀ ਗੁਰੂ ਦੇ ਬਚਨਾਂ ਨਾਲ ਹੋ ਜਾਣੀ ਹੈ। ਸਲੋਕ ਦਾ ਅਰਥ ਹੈ ਛੰਦ ਦੀ ਚਾਲ ਦਾ ਨਾਮ। ਇਹ ਸਲੋਕ ਮੇਰੇ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਨਾਨਕ ਗਿਆਨੀ ਜਗ ਜੀਤਾ।
ਇਸ ਪਾਵਨ ਸਲੋਕ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਗਿਆਨਵਾਨ ਦੀ ਦਸ਼ਾ ਨੂੰ ਵਰਣਨ ਕੀਤਾ ਹੈ। ਸੰਸਾਰ ਵਿੱਚ ਅਸੀਂ ਗਿਆਨੀ ਸ਼ਬਦ ਆਮ ਵਰਤ ਲੈਂਦੇ, ਕਿਸੇ ਨੇ ਕੇਸ ਰੱਖੇ ਨੇ, ਦਾੜਾ ਪ੍ਰਕਾਸ਼ਿਆ ਹੈ, ਚੰਗਾ ਕੋਈ ਸਰੀਰ ਦੇ ਉੱਪਰ ਸਿਰ ਉੱਪਰ ਦਸਤਾਰਾ ਸਜਾਇਆ ਹੋਇਆ, ਅਸੀਂ ਕਹਿ ਦਿੰਦੇ ਆਓ ਜੀ ਗਿਆਨੀ ਜੀ। ਇੱਕ ਡਿਗਰੀ ਹੈ, ਇੱਕ ਸਾਲ ਵਿੱਦਿਆ ਪੜ੍ਹਨ ਕਰਕੇ ਉਹ ਪੇਪਰ ਦੇ ਕਰਕੇ ਇਮਤਿਹਾਨਾਂ ਦੇ ਨਾਲ ਗਿਆਨੀ ਪਾਸ ਕਰ ਲਈ ਦੀ ਹੈ। ਅਤੇ ਇਸ ਲਈ ਜਿਹੜਾ ਗਿਆਨ ਹੈ ਇਹ ਅਨੇਕ ਪ੍ਰਕਾਰ ਦਾ ਮੰਨਿਆ, ਪਰੰਤੂ ਇੱਥੇ ਜਿਹੜੇ ਗਿਆਨੀ ਦੀ ਗੱਲ ਕੀਤੀ ਹੈ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਗਿਆਨਵਾਨ ਦੀ ਵਿਆਖਿਆ ਕਰਦੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਵਾਰ ਭੈ ਨਹੀਂ ਜਾਕੈ, ਕਾਂਚਨ ਮਾਟੀ ਮਾਨੈ, ਇਹ ਸਮੁੱਚੇ ਸ਼ਬਦ ਵਿੱਚ 19 ਨਿਸ਼ਾਨੀਆਂ ਗਿਆਨਵਾਨ ਦੀਆਂ ਕਥਨ ਕੀਤੀਆਂ ਨੇ। ਜਿਸ ਦੇ ਜੀਵਨ ਵਿੱਚ ਇਹਨਾਂ 19 ਨਿਸ਼ਾਨੀਆਂ ਦੀ ਝਲਕ ਵੱਜਦੀ ਹੋਵੇ ਉਹਨੂੰ ਗਿਆਨਵਾਨ ਗਿਆਨੀ ਕਿਹਾ ਜਾਂਦਾ ਹੈ। ਵਿਦਵਾਨਾਂ ਨੇ 3 ਤਰ੍ਹਾਂ ਦੇ ਗਿਆਨੀ ਮੰਨੇ ਨੇ। ਇੱਕ ਹੁੰਦੇ ਨੇ ਸਰੀਰ ਦਾ ਗਿਆਨ ਰੱਖਣ ਵਾਲੇ ਡਾਕਟਰ ਲੋਕ, ਵੈਦ ਲੋਕ, ਹਕੀਮ ਲੋਕ, ਉਹਨਾਂ ਨੇ ਸਰੀਰ ਦੇ ਬਾਰੇ ਬਹੁਤ ਕੁਝ ਪੜ੍ਹਿਆ, ਬਹੁਤ ਗਿਆਨ ਇਕੱਠਾ ਕੀਤਾ। ਉਹਨਾਂ ਸਰੀਰ ਦੇ ਗਿਆਨੀਆਂ ਨੂੰ ਸਰੀਰ ਦਾ ਗਿਆਨ ਹੈ। ਸਰੀਰ ਤੋਂ ਪਰੇ ਸਾਡਾ ਜਿਹੜਾ ਅੰਦਰ ਮਨ ਪਿਆ, ਜਿਸ ਨੂੰ ਸੰਕਲਪੋਂ ਵਿਕਲਪੋਂ ਹੀ ਮਨਾ ਕਿਹਾ, ਸਰੀਰ ਦਾ ਜਿਹੜਾ ਗਿਆਨਵਾਨ ਡਾਕਟਰ ਹੈ ਉਹ ਮਨ ਬਾਰੇ ਨਹੀਂ ਜਾਣਦਾ। ਕੋਈ ਸਰੀਰ ਵਿੱਚ ਨੁਕਸ ਪੈ ਜਾਵੇ, ਸੂਖਮ ਤੋਂ ਸੂਖਮ ਨਾੜੀਆਂ ਪਰਮਾਤਮਾ ਜੀ ਨੇ ਸਰੀਰ ਵਿੱਚ ਰੱਖੀਆਂ ਉਹ ਬਲੌਕ ਹੋ ਜਾਂਦੀਆਂ, ਕੋਈ ਨੁਕਸ ਪੈ ਜਾਵੇ, ਐਕਸਰੇ ਕਰਕੇ ਅਲਟਰਾਸਾਊਂਡਾਂ ਦੇ ਨਾਲ ਡਾਕਟਰ ਕਹਿ ਦਿੰਦੇ ਕਿ ਆਹ ਨਾੜੀ ਦੇ ਅੰਦਰ ਖਰਾਬੀ ਹੈ, ਇਸ ਜਗ੍ਹਾ 'ਤੇ ਆਪਰੇਸ਼ਨ ਕਰਕੇ ਇਹ ਠੀਕ ਹੋ ਸਕਦੀ ਹੈ। ਕਦੇ ਕਿਸੇ ਡਾਕਟਰ ਨੇ ਐਕਸਰਾ ਕਰਕੇ ਅਲਟਰਾਸਾਊਂਡ ECG ਕਰਕੇ ਇਹ ਨਹੀਂ ਕਿਸੇ ਨੂੰ ਦੱਸਿਆ ਕਿ ਤੇਰਾ ਮਨ ਹੁਣ ਇੱਥੇ ਗਿਆ ਹੋਇਆ। 42 ਭਾਵ ਜਿਹੜੇ ਭਾਵ ਨੇ ਮਨ ਦੇ ਫੁਰਦੇ ਨੇ ਸਰੀਰ ਦੇ ਅੰਦਰ, ਕਦੇ ਸਰੀਰ ਦਾ ਗਿਆਨੀ ਡਾਕਟਰ ਮਨ ਦੀ ਅਵਸਥਾ ਨਹੀਂ ਸਮਝਦਾ। ਜਦੋਂ ਕੋਈ ਇਸ ਤੋਂ ਉੱਚਾ ਚੱਲਿਆ ਜਾਂਦਾ, ਸਰੀਰਕ ਤਲੇ ਤੋਂ ਮਾਨਸਿਕ ਤਲੇ ਵਿੱਚ ਜਾਂਦਾ, ਉਹਨੂੰ ਮਨ ਦਾ ਗਿਆਨ ਹੋ ਜਾਂਦਾ, ਆਪਣੇ ਮਨ ਬਾਰੇ ਵੀ ਸਮਝ ਲੈਂਦਾ, ਦੂਸਰੇ ਦੇ ਮਨ ਦੇ ਫੁਰਨੇ ਵੀ ਬੁੱਝ ਲੈਂਦਾ ਕਿ ਮਨ ਵਿੱਚ ਇਹ ਕੀ ਲਈ ਬੈਠਾ ਹੈ। ਉਹ ਹੁੰਦੀ ਹੈ ਮਾਨਸਿਕ ਅਵਸਥਾ, ਉਹ ਮਾਨਸਿਕ ਗਿਆਨੀ ਨੇ। ਜਿਹੜਾ ਮਾਨਸਿਕ ਬੰਦਾ ਮਨ ਦਾ ਗਿਆਨੀ ਹੈ ਉਹਨੂੰ ਆਪਣੇ ਅਤੇ ਦੂਸਰੇ ਦੇ ਮਨ ਦਾ ਪੂਰਾ ਗਿਆਨ ਹੋਵੇਗਾ, ਉਹ ਦੂਸਰਿਆਂ ਦੇ ਸਰੀਰਾਂ ਦਾ ਵੀ ਗਿਆਨ ਰੱਖੇਗਾ, ਪਰੰਤੂ ਉਹਨੂੰ ਆਤਮਾ ਦਾ ਕੋਈ ਗਿਆਨ ਨਹੀਂ ਹੈ। ਕਿਉਂਕਿ ਜਿਹੜੀ ਆਤਮਾ ਹੈ ਇਹ ਤਾਂ ਮਨ ਨੂੰ ਪ੍ਰਕਾਸ਼ਨ ਵਾਲੀ ਹੈ, ਵਾਹਿਗੁਰੂ ਦੀ ਅੰਸ਼ ਹੈ, ਪਰਮਾਤਮਾ ਬ੍ਰਹਮ ਸਰੂਪ ਦੀ ਇਹ ਜੋਤ ਹੈ। ਤੀਸਰੇ ਨੰਬਰ 'ਤੇ ਹੁੰਦੇ ਨੇ ਨਾਮ ਦੇ ਰਸੀਏ, ਆਤਮਕ ਗਿਆਨੀ। ਆਤਮਾ ਦੇ ਤਲੇ ਵਿੱਚ ਜਿਹੜੇ ਪਹੁੰਚ ਜਾਂਦੇ ਨੇ ਉਹ ਸਾਰੇ ਕਰੋੜਾਂ ਬ੍ਰਹਿਮੰਡਾਂ ਦਾ ਵੀ ਗਿਆਨ ਰੱਖਦੇ ਨੇ, ਸਾਰਿਆਂ ਦੇ ਮਨਾਂ ਦਾ ਵੀ ਉਹਨਾਂ ਨੂੰ ਗਿਆਨ ਹੁੰਦਾ, ਸਾਰਿਆਂ ਦੇ ਸਰੀਰਾਂ ਦਾ ਵੀ ਉਹਨਾਂ ਨੂੰ ਗਿਆਨ ਹੋ ਜਾਂਦਾ। ਉਹ ਜਿਹੜੇ ਐਸੀ ਉੱਚੀ ਅਵਸਥਾ ਦੇ ਗਿਆਨਵਾਨ ਗੁਰਮੁਖ ਪਿਆਰੇ ਨੇ ਉਹ ਕੀ ਕਰਦੇ ਨੇ, ਅਸੀਂ ਜੱਗ ਜੀਤਾ ਦੁਨੀਆਂ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਕਰਦੇ ਹਾਂ। ਇੱਕ ਰਾਜਾ ਆਪਣੀ ਸੈਨਾ ਲੈ ਕੇ ਗੁਆਂਢੀ ਦੇਸ਼ ਰਾਜੇ ਦੇ ਉੱਪਰ ਹਮਲਾਵਰ ਹੋ ਜਾਂਦਾ, ਇੱਕ ਉਹਨੇ ਇਲਾਕਾ ਜਿੱਤ ਲਿਆ, ਇੱਕ ਦੇਸ਼ ਜਿੱਤ ਲਿਆ, ਅਤੇ ਉਸ ਤੋਂ ਫਿਰ ਵੱਡਾ ਰਾਜਾ ਬਣ ਜਾਂਦਾ। ਅਗਲੇ ਗੁਆਂਢੀ ਰਾਜੇ ਨਾਲ ਉਹ ਜੰਗ ਛੇੜ ਲੈਂਦਾ, ਇਉਂ ਉਹ ਜਗਤ ਨੂੰ ਜਿੱਤਣਾ ਚਾਹੁੰਦਾ ਹੈ। ਪਰੰਤੂ ਆਤਮਕ ਅਵਸਥਾ ਵਿੱਚ ਟਿਕੇ ਹੋਏ ਜਿਹੜੇ ਗਿਆਨਵਾਨ ਸੱਜਣ ਨੇ, ਉਹ ਕਦੇ ਇਸ ਤਰ੍ਹਾਂ ਦੁਨੀਆ ਨੂੰ ਨਹੀਂ ਜਿੱਤਦੇ। ਅਸੀਂ ਸੋਚਦੇ ਫਲਾਨਾ ਨਾ ਮੇਰੇ ਨਾਲੋਂ ਟੁੱਟ ਜਾਵੇ, ਫਲਾਨਾ ਮੇਰੀ ਨਿੰਦਿਆ ਨਾ ਕਰਨ ਲੱਗ ਜਾਵੇ, ਕਿਉਂਕਿ ਅਸੀਂ ਜਿਹੜਾ ਸਰੀਰ ਤੱਕ ਹੀ ਸੀਮਤ ਖੜ੍ਹੇ ਹਾਂ, ਮਾਨਸਿਕ ਤਲੇ 'ਤੇ ਵੀ ਨਹੀਂ ਗਏ, ਆਤਮਾ ਦੇ ਤਲੇ 'ਤੇ ਕਦੋਂ ਪਹੁੰਚਾਂਗੇ। ਉਸ ਦੀ ਬਿਰਤੀ ਗਿਆਨਵਾਨ ਦੀ ਸਮਾਨ ਹੋ ਜਾਂਦੀ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਉਹ ਕਹਿੰਦਾ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਉਹ ਕਦੇ ਜੰਗ ਨਹੀਂ ਕਰਦਾ, ਕਦੇ ਯੁੱਧ ਨਹੀਂ ਕਰਦਾ, ਸਗੋਂ ਦੂਸਰਿਆਂ ਦੇ ਜਿਹੜੇ ਮਨਾਂ ਦੇ ਉੱਪਰ ਉਹ ਆਪਣੇ ਬਲ ਦੇ ਸਦਕਾ ਪ੍ਰਭਾਵ ਪਾ ਲੈਂਦਾ, ਹਾਵੀ ਹੋ ਜਾਂਦਾ। ਦੂਸਰੇ ਦੇ ਮਨ ਦੇ ਉੱਪਰ ਉਸਦਾ ਬਲ ਚੱਲੇਗਾ ਜਿਹਦਾ ਆਪਣੇ ਮਨ ਦੇ ਉੱਤੇ ਬਲ ਚੱਲਿਆ। ਸਤਿਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀਆਂ ਦੇ ਪਾਵਨ ਬਚਨ ਨੇ, ਜੇਕਰ ਮਨਾ ਤੂੰ ਸਾਰੇ ਸੰਸਾਰ ਨੂੰ ਜਿੱਤਣਾ ਚਾਹੁੰਦਾ ਜੀਵ, ਮਨ ਜਿੱਤੈ ਜਗ ਜੀਤ, ਆਪਣੇ ਮਨ ਨੂੰ ਜਿੱਤ ਲੈ। ਜਿਹਨੇ ਮਨ ਜਿੱਤ ਲਿਆ ਉਹਨੇ ਸਾਰੀ ਦੁਨੀਆ ਜਿੱਤ ਲਈ। ਰਾਜਾ ਭਰਥਰੀ ਜੀ ਕਹਿੰਦੇ ਮਨ ਰਿਪ ਜੀਤੇ ਸਭ ਰਿਪ ਜੀਤੇ। ਮਨ ਬੰਦੇ ਦਾ ਸਭ ਤੋਂ ਵੱਡਾ ਰਿਪ ਬੈਰੀ ਹੈ। ਜਦੋਂ ਮਨ ਬੈਰੀ ਨੂੰ ਜਿੱਤ ਲਿਆ, ਸਾਰੀ ਦੁਨੀਆ ਜਿੱਤੀ ਜਾਵੇਗੀ। ਅਸੀਂ ਜਿਹੜੇ ਮਨੁੱਖਾਂ ਦੇ ਉੱਪਰ ਭਾਰੂ ਹੋ ਕਰਕੇ, ਹਮਲਾਵਰ ਹੋ ਕੇ ਦੁਨੀਆ ਨੂੰ ਜਿੱਤਣਾ ਚਾਹੁੰਦੇ ਹਾਂ, ਜਿਹੜਾ ਗਿਆਨਵਾਨ ਇਸ ਤਰ੍ਹਾਂ ਦੀਆਂ ਜਿੱਤਾਂ ਨਹੀਂ ਚਾਹੁੰਦਾ ਹੈ, ਉਹ ਤਾਂ ਆਪਣੇ ਮਨ ਦੇ ਨਾਲ ਹੀ ਜੰਗ ਕਰਦਾ। ਜੰਗ ਕਰਨ ਵਾਸਤੇ ਖੰਡਿਆਂ ਦੀ ਲੋੜ ਪੈਂਦੀ, ਜੰਗ ਕਰਨ ਵਾਸਤੇ ਤਲਵਾਰਾਂ ਪਕੜਨੀਆਂ ਪੈਂਦੀਆਂ ਨੇ। ਗੁਰੂ ਦਾ ਪਿਆਰਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਖੰਡਾ ਫੜ ਲੈਂਦਾ ਅਤੇ ਭਗਤੀ ਦੀ ਤਲਵਾਰ ਲੈ ਲੈਂਦਾ, ਨਿਮਰਤਾ ਦੀ ਢਾਲ ਪਕੜ ਕਰਕੇ ਫਿਰ ਮਨ ਦੇ ਨਾਲੋਂ ਜੰਗ ਕਰਦਾ ਹੈ। ਇਸ ਲਈ ਜਦੋਂ ਇਉਂ ਮਨ 'ਤੇ ਫਤਿਹ ਪਾ ਲੈਂਦਾ, ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਜਿਹੜਾ ਗਿਆਨੀ ਗਿਆਨਵਾਨ ਸੱਜਣ ਹੈ, ਜੱਗ ਜੀਤਾ, ਉਹਨੇ ਜਗਤ ਜਿੱਤ ਲਿਆ। ਜਗਤ ਕੀ ਹੈ? ਗੁਰਬਾਣੀ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜਗਤ ਸੰਸਾਰ ਨੂੰ ਵੱਖੋ ਵੱਖਰੇ ਨਾਵਾਂ ਦੇ ਨਾਲ ਇਸ ਪ੍ਰਕਾਰ ਸੱਦਿਆ। ਕਦੇ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਬਚਨ ਕਰਦੇ, ਇਹੋ ਜਗ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ। ਕਦੇ ਇਹ ਜਗਤ ਨੂੰ ਸਤਿਗੁਰੂ ਪਾਤਸ਼ਾਹ ਸੁਪਨੇ ਦੇ ਵਾਂਗ ਕਹਿ ਰਹੇ ਨੇ। ਸੁਪਨਾ ਮਿਥਿਆ ਹੁੰਦਾ, ਦਿਸਦਾ ਵੀ ਸਭ ਕੁਝ ਹੈ ਪਰੰਤੂ ਉਹ ਸੱਚਾ ਨਹੀਂ ਹੁੰਦਾ। ਦੁਨੀਆ ਵੀ ਸਾਹਮਣੇ, ਜਗਤ ਵੀ ਦਿਸਦਾ ਹੈ ਪਰੰਤੂ ਇਹਦੇ ਵਿੱਚ ਸੱਚ ਕੁਝ ਵੀ ਨਹੀਂ, ਇਹ ਸਦਾ ਨਹੀਂ ਰਹੇਗਾ। ਇਸ ਲਈ ਇਹ ਮਿਥਿਆ ਜਿਹੜਾ ਜਗਤ ਇੱਕ ਸੁਪਨੇ ਦੀ ਨਿਆਈ ਹੈ। ਇਹੋ ਜਗ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰਗ, ਮਨੁੱਖ ਦਾ ਜੀਵਨ ਵੀ ਇੱਕ ਸੁਪਨੇ ਦੀ ਨਿਆਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕਿਹੇ ਵਿਚਾਰ। ਇਹ ਧੂਏ ਦੇ ਪਹਾੜ ਬੱਦਲਾਂ ਦੇ ਵਰਗਾ ਹੁੰਦਾ, ਧੂਏ ਦੇ ਬਣੇ ਹੋਏ ਬੱਦਲ ਨਾ ਕਿਸੇ ਨੂੰ ਸੁੱਖ ਦਿੰਦੇ ਨੇ, ਨਾ ਕਿਸੇ ਨੂੰ ਬਾਰਿਸ਼ ਦੇ ਕਰਕੇ ਤਪਸ ਮਿਟਾਉਂਦੇ ਨੇ। ਉਹ ਤਾਂ ਹਵਾ ਆਉਣ ਦੇ ਨਾਲ ਹੀ ਬਣੇ ਬਣਾਏ ਬੱਦਲ ਧੂਏ ਦੇ ਉੱਡ ਜਾਂਦੇ ਨੇ। ਜਿਹੜੇ ਸੰਸਾਰ ਤੋਂ ਸੁੱਖ ਦੀਆਂ ਇਸ਼ਾਵਾਂ ਰੱਖਦਾ ਮਨਾਂ, ਇਹ ਜਦੋਂ ਕਾਲ ਦੀ ਹਵਾ ਵਗ ਗਈ ਤਾਂ ਤੈਨੂੰ ਇੱਕ ਵੀ ਸੁੱਖ ਨਹੀਂ ਸੰਸਾਰ ਵਿੱਚੋਂ ਦਿਸੇਗਾ। ਨਾਨਕ ਗਿਆਨੀ ਜੱਗ ਜੀਤਾ, ਜਿਹੜੇ ਗੁਰਮੁਖ ਪਿਆਰੇ ਨੇ ਸਿਮਰਨ ਕਰਕੇ ਕਮਾਈ ਕਰਕੇ ਪੂਰਨ ਗਿਆਨਵਾਨ ਦੀ ਅਵਸਥਾ 'ਤੇ ਚਲੇ ਜਾਂਦੇ ਨੇ, ਉਹ ਇਸ ਸੰਸਾਰ ਨੂੰ ਜੀਤਾ ਜਿੱਤ ਲੈਂਦੇ ਨੇ। ਅਸੀਂ ਆਪਣਾ ਜਿਹੜਾ ਮਨੁੱਖਾ ਜਨਮ ਹਾਰ ਜਾਂਦੇ, ਕੋਈ ਵਿਕਾਰਾਂ ਵਿੱਚ ਹਾਰ ਕੇ ਤੁਰ ਜਾਂਦਾ, ਕੋਈ ਵਿਸ਼ਿਆਂ ਦੇ ਵਿੱਚ, ਕੋਈ ਖਾਣ ਵਿੱਚ, ਕੋਈ ਪੀਣ ਵਿੱਚ, ਕੋਈ ਪਹਿਨਣ ਅਤੇ ਹੰਢਾਉਣ ਵਿੱਚ ਹੀ ਜਨਮ ਨੂੰ ਹਾਰ ਕੇ ਤੁਰ ਗਿਆ। ਪਰੰਤੂ ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਨੇ, ਉਹ ਇਸ ਸੰਸਾਰ ਅੰਦਰ ਮਨੁੱਖਾ ਜਨਮ ਨੂੰ ਗਿਆਨ ਦੇ ਸਦਕਾ ਜੀਤਾ ਜਿੱਤ ਕੇ ਜਾਂਦੇ ਹਨ।
ਜਗ ਜੀਤਾ ਸਭ ਕੋਏ,
ਇਹ ਜਿਹੜਾ ਜਗ ਸੰਸਾਰ ਹੈ ਇਸਨੇ ਜੀਤਾ ਸਭ ਕੋਏ। ਇੱਕ ਗਿਆਨਵਾਨ ਤੋਂ ਬਿਨਾਂ ਸਾਰੇ ਕੋਈ ਇਸ ਨੇ ਜਿੱਤ ਲਏ ਨੇ। ਕਿੱਡੇ ਵੱਡੇ ਵੱਡੇ ਜਿਹੜੇ ਕੋਈ ਐਸੇ ਰਿਸ਼ੀ ਵੇਖ ਲਓ, ਮੁਨੀਆਂ ਦੇ ਜੀਵਨ ਪੜ੍ਹ ਕਰਕੇ ਵੇਖ ਲੈਣੇ ਕਰੋ, ਸਿੱਧਾਂ ਦੀਆਂ ਜੀਵਨੀਆਂ ਵੇਖੋ ਪੜ੍ਹ ਕਰਕੇ, ਇਹ ਸਾਰੇ ਜਗਤ ਨੇ ਹੀ ਜੀਤਾ ਜਿੱਤ ਲਏ ਨੇ। ਇੱਕ ਗਿਆਨਵਾਨ ਆਤਮਾ ਦੇ ਤਲੇ 'ਤੇ ਪਹੁੰਚਿਆ ਹੋਇਆ ਗੁਰੂ ਦਾ ਪਿਆਰਾ ਗੁਰਮੁਖ ਉਹ ਜਗਤ ਨੂੰ ਜਿੱਤ ਕੇ ਜਾਂਦਾ, ਬਾਕੀ ਸਾਰੇ ਜਿਹੜੇ ਜਗਤ ਨੂੰ, ਇਸ ਪ੍ਰਕਾਰ ਇਹਨਾਂ ਜੀਵਾਂ ਨੂੰ ਜਗਤ ਨੇ ਜਿੱਤ ਲਿਆ ਹੈ, ਕਿਸੇ ਦਾ ਵੱਲ ਨਹੀਂ ਚੱਲਦਾ। ਵੱਡੇ ਵੱਡੇ ਪੀਰ ਪੈਗੰਬਰ ਔਲੀਏ ਅਤੇ ਅਵਤਾਰਾਂ ਦਾ ਜਦੋਂ ਜੀਵਨ ਵੇਖੀਏ ਤਾਂ ਪਤਾ ਚੱਲ ਜਾਂਦਾ ਕਿ ਜਗਤ ਨੇ ਉਹਨਾਂ ਨੂੰ ਜਿੱਤ ਲਿਆ, ਕਿਉਂਕਿ ਭਗਤੀ ਤੋਂ ਬਿਨਾਂ, ਨਾਮ ਸਿਮਰਨ ਕਮਾਈ ਤੋਂ ਬਿਨਾਂ ਇਹ ਜਿਹੜੇ ਜਗਤ ਦੇ ਵਿਕਾਰਾਂ 'ਤੇ ਫਤਿਹ ਨਹੀਂ ਪਾਈ ਜਾਂਦੀ। ਜਿਹੜਾ ਇਹਨਾਂ 'ਤੇ ਫਤਿਹ ਪਾ ਲੈਂਦਾ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਕਿਸੇ ਕੋਲੋਂ ਜਿੱਤੇ ਗਏ ਨੇ, ਜਿਸ ਨੇ ਜਿੱਤ ਲਏ ਨੇ ਪੰਜੇ ਵਿਕਾਰ, ਉਹ ਫਿਰ ਪੂਰਨ ਬ੍ਰਹਮ ਦੀ ਅਵਸਥਾ ਵਿੱਚ ਵਿਚਰਦੇ ਨੇ, ਉਹ ਐਸੇ ਬ੍ਰਹਮ ਗਿਆਨੀ ਗੁਰਮੁਖ ਕਹੇ ਜਾਂਦੇ ਨੇ। ਬਾਕੀ ਤਾਂ ਜਿੰਨਾ ਵੀ ਇਹ ਜੀਵ ਨੇ ਜਗਤ ਦੇ ਅੰਦਰ, ਇਹਨਾਂ ਨੂੰ ਜਗਤ ਨੇ ਜੀਤਾ ਜਿੱਤ ਲਿਆ, ਆਪਣੇ ਅਧੀਨ ਕਰ ਲਿਆ।
ਸਿੱਧ ਹੈ
ਗੁਰੂ ਦੇ ਪਿਆਰੇ ਗੁਰਮੁਖਾਂ ਦੇ ਜਿੰਨੇ ਵੀ ਕਾਰਜ ਨੇ, ਉਹਨਾਂ ਨੇ ਨਾਮ ਦਾ ਆਸਰਾ ਲੈ ਕਰਕੇ ਕਾਰਜ ਆਰੰਭੇ ਨੇ। ਜਿਹੜਾ ਗੁਰਮੁਖ ਨਾਮ ਦਾ ਆਸਰਾ ਲੈ ਕਰਕੇ ਕੋਈ ਵੀ ਕਾਰਜ ਕਰਦਾ, ਉਹ ਕਾਰਜ ਦੇ ਅੰਦਰ ਕਦੇ ਵਿਘਨ ਨਹੀਂ ਪਵੇਗਾ। ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਤਿਗੁਰੂ ਪਾਤਸ਼ਾਹ ਜੀ ਉਸ ਕਾਰਜ ਦੇ ਅੰਦਰ ਆਪ ਵਰਤਦੇ ਨੇ ਅਤੇ ਗੁਰਮੁਖ ਦਾ ਕਾਰਜ ਆਪ ਉਹ ਸਫਲਾ ਕਰਦੇ ਨੇ। ਕਿਉਂ? ਗੁਰਮੁਖਾਂ ਦੇ ਕਾਰਜਾਂ ਵਿੱਚ ਉਹ ਪਰਮਾਤਮਾ ਵਰਤਦਾ, ਗੁਰਮੁਖਾਂ ਨੇ ਮਾਲਕ ਦੇ ਨਾਮ ਦਾ ਆਸਰਾ ਤੱਕਿਆ ਹੈ। ਇੱਕ ਨਾਮੀ ਹੈ ਪਰਮੇਸ਼ਰ, ਨਾਮ ਹੈ ਉਹਦਾ ਸਿਮਰਨ। ਕਿਸੇ ਮਨੁੱਖ ਨੂੰ ਬੁਲਾਉਣਾ ਹੋਵੇ, ਉਹਦੇ ਦਰਵਾਜ਼ੇ 'ਤੇ ਜਾ ਕੇ ਉਹਦਾ ਨਾਮ ਲੈ ਕੇ ਆਵਾਜ਼ ਦਿਓ, ਨਾਮ ਦੇ ਅੰਦਰ ਇੰਨੀ ਤਾਕਤ ਹੈ, ਉਹਦੇ ਨਾਮ ਨੇ ਮਾਲਕ ਨੂੰ ਦਰਵਾਜ਼ੇ 'ਤੇ ਖੜ੍ਹਾ ਕਰ ਦੇਣਾ। ਜੇ ਵਾਹਿਗੁਰੂ ਪਰਮਾਤਮਾ ਨੂੰ ਅਸਾਂ ਨੇ ਦੀਦਾਰ ਪਾਉਣੇ ਨੇ, ਰਿਦੇ ਰੂਪ ਵਿਹੜੇ ਵਿੱਚ ਉਹਦੇ ਸਖਿਆਤ ਦਰਸ਼ਨ ਕਰਨੇ ਨੇ, ਤਾਂ ਉਹਦਾ ਸਿਮਰਨ ਕਰਨਾ ਪਵੇਗਾ। ਕਬੀਰ, ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੈ ਸੁਣੈ ਪੁਕਾਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਨੇ, ਉਹ ਨਾਮ ਦਾ ਆਸਰਾ ਲੈਂਦੇ, ਉਹਨਾਂ ਦੇ ਸਾਰੇ ਕਾਰਜ ਹੀ ਸਿੱਧ ਹੋ ਜਾਂਦੇ। ਸਾਰੇ ਕਾਰਜ ਕਿਹੜੇ ਨੇ? ਦੁਨਿਆਵੀ ਵੀ ਗੁਰਮੁਖ ਸਾਡੇ ਵਾਂਗ ਵਿਚਰਦੇ, ਜ਼ਿੰਮੇਵਾਰੀਆਂ ਨਿਭਾਉਂਦੇ ਨੇ, ਅਸੀਂ ਕਾਰਜਾਂ ਵਿੱਚ ਖਾਚਤ ਹੋ ਜਾਂਦੇ, ਉਹ ਨਿਰਲੇਪ ਹੋ ਕੇ ਵਰਤਦੇ ਨੇ। ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਐਸਾ ਗੁਰਮੁਖ ਦਾ ਜੀਵਨ ਹੁੰਦਾ, ਨਾਮ ਦੇ ਸਦਕਾ ਉਹਦੇ ਸੰਸਾਰੀ ਕਾਰਜ, ਪਰਮਾਰਥ ਦੇ ਕਾਰਜ, ਸਿਮਰਨ ਦਾ ਕਾਰਜ, ਭਗਤੀ ਦਾ ਕਾਰਜ, ਗਿਆਨ ਦਾ ਕਾਰਜ, ਮੁਕਤੀ ਦਾ ਕਾਰਜ, ਬੇਅੰਤ ਕਾਰਜ ਨੇ ਗੁਰਮੁਖਾਂ ਦੇ ਵੀ। ਇਹ ਸਾਰੇ ਕਾਰਜ ਉਹਨਾਂ ਦੇ ਨਾਮ ਦੇ ਸਦਕਾ ਸਿੱਧ ਹੋ ਜਾਂਦੇ, ਪੂਰਨ ਹੋ ਜਾਂਦੇ ਹਨ।
ਸਹਿਜੇ ਹੋਏ ਸੋ ਹੋਏ,
ਨਾਮ ਦੀ ਕਮਾਈ ਕਰਨ ਵਾਲੇ ਗੁਰਮੁਖ ਦੀ ਅਵਸਥਾ ਕੈਸੀ ਬਣ ਜਾਂਦੀ? ਸਹਿਜੇ ਹੋਏ ਸੋ ਹੋਏ। ਉਹ ਕਹਿੰਦਾ ਹੈ, ਜੋ ਕੁਝ ਵੀ ਹੋ ਰਿਹਾ ਇਹ ਸਹਿਜੇ ਨਿਰਜਤ ਨਹੀਂ ਹੋਇਆ ਹੈ। ਜੋ ਕੁਝ ਹੁੰਦਾ ਨਿਰਜਤਨ ਹੋ ਰਿਹਾ, ਜਿਹੜਾ ਕੁਝ ਕੱਲ੍ਹ ਨੂੰ ਹੋਣਾ ਉਹ ਵੀ ਸਹਿਜੇ ਸੋਤੇ ਸਹਿਦੀ ਹੋਵੇਗਾ। ਅਸੀਂ ਬੜਾ ਜ਼ੋਰ ਲਾਉਂਦੇ ਆਪਣੇ ਬਲ ਦੇ ਨਾਲ, ਮੈਂ ਇਉਂ ਕਰ ਦੇਵਾਂਗਾ, ਆਪਣੇ ਜ਼ੋਰ ਨਾਲ ਮੈਂ ਇਉਂ ਕਰ ਦੇਵਾਂਗਾ। ਜੇ ਆਪਣਾ ਜ਼ੋਰ ਚੱਲਦਾ ਹੋਵੇ ਤਾਂ ਦੁਨੀਆਂ ਵਿੱਚ ਦੂਜਾ ਦੂਜੇ ਨੂੰ ਜਿਉਣ ਹੀ ਨਾ ਦੇਵੇ। ਇਹ ਤਾਂ ਗੁਰਮੁਖ ਪਿਆਰੇ ਜਾਣਦੇ ਨੇ ਨਾਮ ਜਪਣ ਵਾਲਿਆਂ ਦੀ ਅਵਸਥਾ ਹੁੰਦੀ ਕਿ ਸਭ ਕੁਝ ਸਹਿਜੇ ਨਿਰਜਤ ਨਹੀਂ ਹੋ ਰਿਹਾ। ਮਾਲਕ ਪਰਮਾਤਮਾ ਦੇ ਕੀਤੇ 'ਤੇ ਕਦੇ ਕਿੰਤੂ ਪ੍ਰੰਤੂ ਨਹੀਂ ਕਰਦੇ, ਕਦੇ ਟਿੱਪਣੀਆਂ ਨਹੀਂ ਕਰਦੇ, ਕਦੇ ਸ਼ੰਕੇ ਨਹੀਂ ਉਠਾਉਂਦੇ। ਸਾਡੇ 'ਤੇ ਮਨ ਸ਼ੰਕਿਆਂ ਨਾਲ ਹੀ ਭਰੇ ਪਏ ਨੇ। ਦੂਜਿਆਂ ਨੂੰ ਨਿਸ਼ਾਨੇ ਬਣਾ ਕੇ ਦੂਜਿਆਂ 'ਤੇ ਤਵੇ ਲਾਈ ਜਾਣੇ, ਮਖੌਲ ਉਡਾਉਣਾ ਕਿਸੇ ਦੀ ਜ਼ਿੰਦਗੀ ਦਾ, ਇਹ ਕੋਈ ਗੁਰਮੁਖਾਂ ਦੇ ਕਾਰਜ ਹੁੰਦੇ? ਸਿਮਰਨ ਕਰਨ ਵਾਲੇ ਦਾ ਅੰਦਰ ਇਤਨਾ ਟਿਕਾਅ ਵਿੱਚ ਆ ਜਾਂਦਾ, ਉਹ ਕਹਿੰਦਾ ਪਰਮਾਤਮਾ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ। ਸਹਿਜੇ ਹੋਏ ਸੋ ਹੋਏ, ਜੋ ਕੁਝ ਵੀ ਹੁੰਦਾ ਸੋਤੇ ਸਹਿਦੀ ਉਸ ਨੂੰ ਹੋਇਆ ਜਾਣਦੇ ਹਨ।
ਗੁਰਮਤ ਮਤ ਅਚਲ ਹੈ।
ਗੁਰੂ ਦੀ ਜਿਹੜੀ ਮਤ ਸਿੱਖਿਆ ਹੈ, ਜਿਹੜੇ ਗੁਰਮੁਖਾਂ ਨੂੰ ਪ੍ਰਾਪਤ ਹੋ ਗਈ, ਉਹਨਾਂ ਦੀ ਮਤ ਬੁੱਧੀ ਵੀ ਅਚਲ ਨਿਰਹੱਲ ਬਣ ਜਾਂਦੀ ਹੈ। ਬਾਕੀ ਮਤਾਂ ਚਲੀਆਂ ਜਾਂਦੀਆਂ, ਅੰਨ ਮਤ ਵੀ ਸਦਾ ਨਹੀਂ ਰਹਿੰਦੀ, ਦੁਰ ਮਤ ਵੀ ਸਦਾ ਵਾਸਤੇ ਨਹੀਂ ਰਹਿਣ ਵਾਲੀ ਹੈ। ਇਸ ਪ੍ਰਕਾਰ ਮਨ ਮਤ ਜਿਹੜੀ, ਇਹ ਵੀ ਇਸ ਪ੍ਰਕਾਰ ਜੀਵ ਸਦਾ ਤੈਨੂੰ ਕਦੇ ਸੁੱਖ ਨਹੀਂ ਦੇਵੇਗੀ। ਗੁਰ ਕੀ ਮਤ ਤੋਂ ਲੇਹੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਗੁਰੂ ਦੀ ਮਤ ਲੈਣੀ ਕਰ, ਇਹ ਗੁਰੂ ਦੀ ਮਤ ਅਚਲ ਹੈ। ਜਿਨ੍ਹਾਂ ਦੇ ਅੰਦਰ ਗੁਰੂ ਦੀ ਸਿੱਖਿਆ ਆ ਕੇ ਟਿਕ ਜਾਂਦੀ, ਅਤੇ ਉਹਨਾਂ ਦੀ ਬੁੱਧੀ ਵੀ ਅਚਲ ਬਣ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਮਤ, ਗੁਰੂ ਦੀ ਮਤ ਸਿੱਖਿਆ ਜਿਹੜੀ ਹੈ ਉਹ ਧਾਰਨ ਕਰਕੇ ਗੁਰਮੁਖਾਂ ਦੀ ਮਤ ਬੁੱਧੀ, ਉਹ ਵੀ ਅਚਲ ਹੋ ਜਾਂਦੀ, ਨਿਰਹੱਲ ਬਣ ਜਾਂਦੀ ਹੈ।
ਚਲਾਈ ਨਾ ਸਕੈ ਕੋਈ।
ਚਾਹੇ ਕੋਈ ਨਾਸਤਕ ਬੰਦਾ ਪਰਮਾਤਮਾ ਤੋਂ ਟੁੱਟਿਆ ਹੋਇਆ, ਉਹ ਗੁਰਮੁਖਾਂ ਦੇ ਅੱਗੇ ਬਹੁਤ ਸਾਰੀਆਂ ਦਲੀਲਾਂ ਵੀ ਰੱਖੀ ਜਾਵੇ, ਪਰਮਾਤਮਾ ਕਿਹਨੇ ਦੇਖਿਆ, ਸਿਮਰਨ ਕਰਕੇ ਕੀ ਮਿਲ ਜਾਵੇਗਾ, ਬਾਣੀ ਪੜ੍ਹ ਕੇ ਕੀ ਹੋ ਜਾਵੇਗਾ, ਇਹੋ ਜਿਹੀਆਂ ਦਲੀਲਾਂ ਦੇ ਨਾਲ ਵੀ ਗੱਲਾਂ ਕਰੇ, ਪਰੰਤੂ ਗੁਰੂ ਦੀ ਮਤ ਸਿੱਖਿਆ ਦੇ ਅਨੁਸਾਰੀ ਜਿਹੜੇ ਗੁਰਮੁਖ ਨੇ, ਉਹਨਾਂ ਦੀ ਮਤ ਨੂੰ ਕੋਈ ਚਲਾਏ ਮਾਨ ਨਹੀਂ ਕਰ ਸਕਦਾ। ਇੱਕ ਵਾਰੀ ਇੱਕ ਐਸਾ ਕੋਈ ਰਿੱਧੀਆਂ ਸਿੱਧੀਆਂ ਵਾਲਾ ਯੋਗੀ, ਉਹਦੀ ਬੜੀ ਲੋਕਾਂ ਵਿੱਚ ਚਰਚਾ ਹੋ ਗਈ। ਇਹ ਯੋਗੀ ਤਾਂ ਜੀ ਬ੍ਰਹਮ ਸਰੂਪ ਨੇ, ਇਹ ਪਰਮਾਤਮਾ ਦਾ ਰੂਪ ਨੇ, ਚੇਲੇ ਏਜੰਟ ਰੱਖੇ ਹੋਏ ਸੀ, ਉਹ ਪ੍ਰਚਾਰ ਕਰਿਆ ਕਰਨ। ਇੱਕ ਨਾਮ ਦਾ ਰਸੀਆ ਗੁਰਮੁਖ ਨੇੜੇ ਵੱਸਦਾ ਸੀ, ਉਹਦੇ ਮਨ ਵਿੱਚ ਆਇਆ ਵੀ ਚਲੋ ਆਪਾਂ ਵੀ ਯੋਗੀ ਨੂੰ ਜਾ ਕੇ ਮਿਲ ਆਈਏ, ਦੇਖੀਏ ਵੀ ਕੈਸਾ ਉਹ ਬ੍ਰਹਮ ਸਰੂਪ ਹੈ। ਜਦੋਂ ਯੋਗੀ ਦੇ ਨੇੜੇ ਗਿਆ, ਬਹੁਤ ਦੂਰ ਤੱਕ ਬਦਬੋ ਮਾਰੇ, ਪਤਾ ਨਹੀਂ ਉਹ ਯੋਗੀ ਕੀ ਖਾਂਦਾ ਸੀ। ਅਤੇ ਜਦੋਂ ਇਹ ਗੁਰਮੁਖ ਨੇੜੇ ਪਹੁੰਚਿਆ ਅਤੇ ਯੋਗੀ ਨੇ ਵੇਖਿਆ ਵੀ ਇਹ ਨਫ਼ਰਤ ਕਰਦਾ ਮਨ ਵਿੱਚੋਂ, ਅਤੇ ਉਸੇ ਵੇਲੇ ਆਪਣੀ ਸ਼ਕਤੀ ਨਾਲ ਸੁਗੰਧੀਆਂ ਫੈਲਾ ਦਿੱਤੀਆਂ। ਜਦੋਂ ਮਹਿਕਾਂ ਆਉਣ ਲੱਗ ਪਈਆਂ ਅਤੇ ਗੁਰਮੁਖ ਨੇੜੇ ਗਿਆ, ਤਾਂ ਯੋਗੀ ਦੇ ਜਿਹੜੇ ਚੇਲੇ ਸਨ ਕਹਿਣ ਲੱਗੇ, ਇਹ ਸਾਡੇ ਗੁਰੂ ਤਾਂ ਬ੍ਰਹਮ ਸਰੂਪ ਨੇ, ਪਰਮੇਸ਼ਰ ਰੂਪ ਨੇ। ਗੁਰਮੁਖ ਪਿਆਰਾ ਕਹਿੰਦਾ ਜਿਹੜਾ ਬ੍ਰਹਮ ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ, ਉਹ ਬ੍ਰਹਮ ਤਾਂ ਸਰੀਰ ਵਿੱਚ ਨਹੀਂ ਰਹਿੰਦਾ, ਉਹ ਤਾਂ ਸਾਰੇ ਵਿਆਪਕ ਹੈ। ਉਸੇ ਵੇਲੇ ਯੋਗੀ ਨੇ ਸ਼ਕਤੀ ਨਾਲ ਆਪਣੇ ਸਰੀਰ ਦੇ ਅੰਗ ਵੱਖੋ ਵੱਖਰੇ ਕਰ ਦਿੱਤੇ, ਹੱਥਾਂ ਦੀਆਂ ਉਂਗਲਾਂ, ਪੈਰਾਂ ਦੀਆਂ ਉਂਗਲਾਂ ਸਾਰੀਆਂ ਖਲਾਰ ਕੇ ਟੁਕੜੇ ਟੁਕੜੇ ਕਰਕੇ ਆਲੇ ਦੁਆਲੇ ਸੁੱਟ ਦਿੱਤੇ। ਤਾਂ ਜਿਹੜੇ ਚੇਲੇ ਸਨ ਉਹ ਕਹਿਣ ਲੱਗੇ, ਸਤਿਗੁਰੂ ਜੀ ਹੁਣ ਆਪਣੇ ਅੰਗਾਂ ਨੂੰ ਇਕੱਠੇ ਕਰੋ, ਇਸ ਸਿੱਖ ਦੇ ਮਨ ਦਾ ਸ਼ੰਕਾ ਦੂਰ ਹੋ ਜਾਵੇ। ਅਤੇ ਜਦੋਂ ਉਹਨੇ ਕਿਹਾ ਤਾਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਨਾਲ ਸੁਤੇ ਸਿੱਧੀ ਇਹੋ ਜਿਹਾ ਕੁਝ ਹੋ ਜਾਂਦਾ। ਉਸ ਵੇਲੇ ਜਦੋਂ ਸਰੀਰ ਇਕੱਠਾ ਕਰ ਲਿਆ ਤਾਂ ਯੋਗੀ ਕਹਿੰਦਾ ਕਿਉਂ ਗੁਰੂ ਦੇ ਸਿੱਖਾ ਹੁਣ ਮੰਨੇਗਾ ਮੈਨੂੰ ਬ੍ਰਹਮ ਸਰੂਪ? ਤਾਂ ਗੁਰੂ ਦਾ ਸਿੱਖ ਕਹਿਣ ਲੱਗਿਆ ਮੈਂ ਤੈਨੂੰ ਬ੍ਰਹਮ ਸਰੂਪ ਨਹੀਂ ਮੰਨਦਾ। ਇਹਦਾ ਕਾਰਨ ਕੀ ਹੈ? ਤਾਂ ਸਿੱਖ ਕਹਿਣ ਲੱਗਿਆ ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹੋਮੈ ਮੈਲ ਨਾ ਜਾਵੇ। ਜੇ ਬੰਦਾ ਇੱਕ ਟੁਕੜਾ ਟੁਕੜਾ ਕਰਕੇ ਸਰੀਰ ਕਟਾ ਵੀ ਦੇਵੇ ਤਾਂ ਅੰਦਰੋਂ ਜਿਹੜੀ ਹੋਮੈ ਦੀ ਮੈਲ ਹੈ ਉਹ ਨਹੀਂ ਜਾਂਦੀ, ਜਿੰਨੀ ਦੇਰ ਉਹ ਨਹੀਂ ਜਾਂਦੀ ਤਾਂ ਜੀਵ ਬ੍ਰਹਮ ਸਰੂਪ ਨਹੀਂ ਹੁੰਦਾ ਹੈ। ਇਸ ਲਈ ਗੁਰੂ ਦੇ ਸਿੱਖਾਂ ਦੇ ਅੱਗੇ ਚਾਹੇ ਕਿੱਡਾ ਵੱਡਾ ਕੋਈ ਸ਼ਕਤੀਆਂ ਵਾਲਾ ਆ ਕੇ ਪ੍ਰਭਾਵ ਪਾਉਣ ਦਾ ਯਤਨ ਕਰੇ, ਜਿਸ ਦੇ ਅੰਦਰ ਗੁਰੂ ਦੀ ਮਤ ਆ ਕੇ ਵਸ ਗਈ, ਉਹਦੀ ਮਤ ਨੂੰ ਕੋਈ ਵੀ ਚਲਾਏ ਮਾਨ ਨਹੀਂ ਕਰ ਸਕਦਾ। ਗੁਰੂ ਦੇ ਸਿੱਖ ਦੀ ਸ਼ਰਧਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਦੇ ਟੁੱਟ ਨਹੀਂ ਸਕਦੀ ਹੈ। ਜਿਹਦੀ ਸ਼ਰਧਾ ਟੁੱਟ ਗਈ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਗੁਰਮਤ ਮਤ ਅਚੱਲ ਹੈ, ਚਲਾਏ ਨਾ ਸਕੇ ਕੋਈ। ਗੁਰੂ ਦੀ ਮਤ ਵੀ ਚਲਾਈ ਮਨ ਕੀ ਤੋਂ ਰਹਿਤ ਹੈ। ਜਿਹਨੇ ਸਿੱਖਿਆ ਗੁਰੂ ਦੀ ਮੰਨ ਕੇ ਕਮਾ ਲਈ, ਉਹ ਗੁਰਸਿੱਖ ਦੀ ਮਤ ਵੀ ਜਿਹੜੀ ਚਲਾਏ ਮਾਨਗੀ ਤੋਂ ਰਹਿਤ ਹੋ ਜਾਂਦੀ ਹੈ, ਅਚੱਲ ਹੋ ਜਾਂਦੀ, ਨਿਰਹੱਲ ਹੋ ਜਾਂਦੀ। ਲੱਖਾਂ ਯਤਨ ਕਰਨ ਦੇ ਨਾਲ ਵੀ ਗੁਰਸਿੱਖ ਦੀ ਮਤ ਨੂੰ ਕੋਈ ਚਲਾਏ ਮਾਨ ਨਹੀਂ ਕਰ ਸਕਦਾ।
ਭਗਤਾਂ ਕਾ ਹਰ ਅੰਗੀਕਾਰ ਕਰੇ।
ਜਿਹੜੇ ਭਗਤ ਨੇ, ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨ ਵਾਲੇ ਨੇ, ਉਹਨਾਂ ਭਗਤਾਂ ਦੀ ਅੰਦਰਲੀ ਭਾਵਨਾ ਵੇਖ ਕੇ, ਉਹਨਾਂ ਦਾ ਅੰਦਰਲਾ ਪਿਆਰ ਵੇਖ ਕਰਕੇ ਪਰਮਾਤਮਾ ਹਰੀ ਵਾਹਿਗੁਰੂ ਉਹਨਾਂ ਦਾ ਅੰਗੀਕਾਰ ਪੱਖ ਕਰਦਾ ਹੈ। ਭਗਤ ਨਾਮਦੇਵ ਸਾਹਿਬ ਦੀਆਂ ਛੱਪਰੀਆਂ ਬੰਨਦਾ ਫਿਰਦਾ ਹੈ, ਕਦੇ ਭਗਤ ਕਬੀਰ ਦੇ ਜੱਗ ਸੰਪੂਰਨ ਕਰਦਾ ਫਿਰਦਾ ਮੇਰਾ ਮਾਲਕ, ਕਦੇ ਭਗਤ ਰਵਿਦਾਸ ਦੀ ਬ੍ਰਾਹਮਣਾ ਪੰਡਤਾਂ ਦੇ ਵਿੱਚ ਬਿਠਾ ਕੇ ਜੈ ਜੈਕਾਰ ਕਰਵਾਉਂਦਾ ਪਿਆ। ਕੀ ਕਰਮ ਨਹੀਂ ਆਪਣੇ ਭਗਤਾਂ ਵਾਸਤੇ ਕੀਤੇ। ਭਗਤਾਂ ਕਾ ਹਰ ਅੰਗੀਕਾਰ ਕਰੇ, ਆਪਣੇ ਭਗਤਾਂ ਦਾ ਹਰ ਪ੍ਰਕਾਰ ਦੇ ਨਾਲੋਂ ਮੇਰਾ ਪਰਮੇਸ਼ਰ ਵਾਹਿਗੁਰੂ ਅੰਗੀਕਾਰ ਪੱਖ ਪੂਰਦਾ ਹੈ।
ਕਾਰਜ ਸੁਹਾਵਾ ਹੋਏ,
ਜਿਹੜਾ ਵੀ ਕਾਰਜ ਉਹ ਭਗਤ ਫਿਰ ਕਰਦੇ ਨੇ, ਜਿਸ ਕਾਰਜ ਵਿੱਚ ਪਰਮਾਤਮਾ ਆ ਕੇ ਆਪ ਵਰਤ ਗਿਆ, ਕਿਵੇਂ ਨਾ ਸੁਹਾਵਾ ਸੋਭਨੀਕ ਹੋਵੇਗਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸ ਲਈ ਕਾਰਜ ਸੁਹਾਵਾ ਹੋਏ ਭਗਤਾਂ ਦਾ, ਚਾਹੇ ਤੇ ਕੋਈ ਗਿਆਨ ਦਾ ਕਾਰਜ ਉਹ ਵੀ ਸੁਹਾਵਾ ਸੋਭਨੀਕ। ਉਹਨਾਂ ਦੇ ਗਿਆਨ 'ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰੇਗਾ। ਅਨਭਵਤਾ ਦਾ ਗਿਆਨ ਦੇ ਦਿੰਦਾ ਪਰਮਾਤਮਾ, ਉਹਨਾਂ ਨੂੰ ਮੁਕਤੀ ਵੀ ਸਰਵੋਤਮ ਸਾਰਿਆਂ ਤੋਂ ਉੱਚੀ ਕੇਵਲ ਮੋਕਸ਼ਤਾ ਆਪਣੇ ਵਿੱਚ ਅਭੇਦਤਾ ਦੀ ਦੇ ਦਿੰਦਾ ਹੈ। ਇਉਂ ਸਾਰੇ ਕਾਰਜ ਉਹਨਾਂ ਭਗਤਾਂ ਦੇ ਸੁਹਾਵਾ ਸੋਭਨੀਕ ਸਫਲੇ ਬਣ ਜਾਂਦੇ ਹਨ।
ਮਨ ਮੁਖ ਮੂਲੋਂ ਭੁਲਾਏ ਹਨ।
ਹੁਣ ਦੂਸਰੇ ਪਾਸੇ ਆਪਣੇ ਜੈਸੇ ਮਨ ਮੁਖਾਂ ਦੀ ਦਸ਼ਾ ਸਤਿਗੁਰੂ ਪਾਤਸ਼ਾਹ ਬਿਆਨ ਕਰਦੇ ਨੇ। ਜਿਹੜੇ ਅਸੀਂ ਲੋਕ ਆਪਣੇ ਮਨ ਦੇ ਮਗਰ ਚੱਲਦੇ ਜੀ, ਸਾਡਾ ਮਨ ਨਹੀਂ ਮੰਨਦਾ ਗੁਰੂ ਵਾਲੇ ਬਣ ਜਾਈਏ, ਸਾਡਾ ਮਨ ਨਹੀਂ ਕਹਿੰਦਾ ਕਿ ਸਿਮਰਨ ਕਰੀਏ, ਸਾਡਾ ਮਨ ਨਹੀਂ ਕਹਿੰਦਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਨਾਮ ਸਿਮਰਨ ਅਭਿਆਸ ਕਮਾਈ ਕਰੀਏ। ਜਿਹੜਾ ਮਨ ਦੇ ਮਗਰ ਚੱਲਦਾ ਉਹਨੂੰ ਗੁਰਬਾਣੀ ਨੇ ਮਨਮੁੱਖ ਦਾ ਦਰਜਾ ਦਿੱਤਾ ਹੈ। ਉਹਨਾਂ ਦੀ ਦਸ਼ਾ ਕੀ ਹੋ ਜਾਂਦੀ? ਮਨਮੁੱਖ ਮੂਲੋਂ ਭੁਲਾਏ ਹਨ। ਉਹਨਾਂ ਨੂੰ ਮੂਲੋਂ ਦਾ ਅਰਥ ਮੁੱਢ, ਮੁੱਢ ਕੀ ਹੈ? ਪਰਮੇਸ਼ਰ ਵਾਹਿਗੁਰੂ। ਕਿੱਥੋਂ ਉਪਜੈ ਕਹਿ ਰਹੇ ਕਹਿ ਮਾਹੇ ਸਮਾਵੇ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਪੈਦਾ ਕਿੱਥੋਂ ਹੋਇਆ? ਤੂੰ ਤੇ ਬ੍ਰਹਮ ਪਰਮਾਤਮਾ ਦੀ ਅੰਸ਼ ਹੈ। ਇਸ ਲਈ ਮਨਮੁੱਖ ਜਿਹੜੇ ਨੇ, ਮਨ ਦੇ ਮਗਰ ਚੱਲਣ ਵਾਲੇ, ਗੁਰੂ ਦੀ ਸਿੱਖਿਆ ਨੂੰ ਛੱਡ ਦਿੰਦੇ, ਮਾਲਕ ਉਹਨੂੰ ਮੂਲੋਂ ਮੁੱਢ ਆਪਣੇ ਬ੍ਰਹਮ ਸਰੂਪ ਤੋਂ ਭੁਲਾ ਦਿੰਦਾ ਹੈ। ਅਵਿਦਿਆ ਦੀ ਨੀਂਦ ਪੈ ਜਾਂਦੀ, ਅਗਿਆਨਤਾ ਦਾ ਹਨੇਰਾ ਆ ਜਾਂਦਾ। ਇਸ ਪ੍ਰਕਾਰ ਫਿਰ ਮਨਮੁੱਖ ਬੰਦਾ ਕਹਿੰਦਾ ਰੱਬ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ, ਸਿਮਰਨ ਨਹੀਂ ਕਰਦਾ, ਬੰਦਗੀ ਤੋਂ ਖੁੰਝ ਜਾਂਦਾ ਹੈ। ਇਸ ਲਈ ਮਨਮੁੱਖਾਂ ਦੀ ਅੰਦਰਲੀ ਮੰਦੀ ਜਿਹੜੀ ਭਾਵਨਾ ਹੋਣ ਕਰਕੇ ਮਾਲਕ ਉਹਨਾਂ ਨੂੰ ਮੁੱਢ ਤੋਂ ਹੀ ਆਪਣੇ ਸਰੂਪ ਤੋਂ ਭੁਲਾ ਦਿੰਦਾ ਹੈ।
ਵਿੱਚ ਲਭ ਲੋਭ ਅਹੰਕਾਰ,
ਇਹਦਾ ਕਾਰਨ ਕੀ? ਮਨਮੁੱਖ ਬੰਦਾ ਕਿਉਂ ਭੁੱਲ ਜਾਂਦਾ ਪਰਮਾਤਮਾ ਨੂੰ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਅੰਦਰ ਲਭ ਲੋਭ ਅਤੇ ਅਹੰਕਾਰ, ਇੱਥੇ ਦੋ ਸ਼ਬਦ ਇਕੱਠੇ ਆ ਗਏ। ਲਭ ਦਾ ਅਰਥ ਹੁੰਦਾ ਹੈ ਖਾਣਾ, ਅਤੇ ਲੋਭ ਦਾ ਅਰਥ ਹੁੰਦਾ ਇਕੱਠਾ ਕਰਨਾ। ਮਨਮੁੱਖ ਬੰਦਾ ਜਿਹੜਾ ਹੈ ਉਹ ਖਾਂਦਾ ਵੀ ਕਦੇ ਰੱਜਦਾ ਨਹੀਂ ਹੈ, ਇੱਕ ਵਸਤੂ ਛੱਕ ਕੇ ਮਨ ਨਹੀਂ ਭਰਦਾ, ਹੋਰ ਖਾਣ ਦੀ ਇੱਛਾ ਕਰਦਾ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਨੰਦਿਆਂ ਸਭ ਅੰਗ, ਧਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਮਨਮੁੱਖ ਬੰਦਾ ਖਾਈ ਜਾਂਦਾ ਖਾਈ ਜਾਂਦਾ ਲੋਭੀ ਹੋ ਕਰਕੇ, ਅਤੇ ਲਾਲਚੀ ਹੋ ਕਰਕੇ ਪਦਾਰਥਾਂ ਨੂੰ ਇਕੱਠੇ ਕਰੀ ਜਾਂਦਾ ਹੈ। ਲੱਖਾਂ ਤੋਂ ਕਰੋੜਾਂ ਤੱਕ ਚੱਲਿਆ ਜਾਂਦਾ। ਕਰੋੜਾਂ ਵਾਲੇ ਬੰਦੇ ਨੂੰ ਪੁੱਛੋ, ਕਰੋੜਪਤੀ ਨੂੰ ਤੈਨੂੰ ਸ਼ਾਂਤੀ ਆ ਗਈ? ਉਹ ਕਹਿੰਦਾ, ਅਰਬ ਹੋ ਜਾਣਗੇ ਫਿਰ ਮੈਂ ਸੁਖੀ ਹੋਵਾਂਗਾ। ਅਰਬਾਂ ਪਤੀ ਬੈਠੇ ਨੇ, ਉਹਨਾਂ ਤੋਂ ਪੁੱਛੋ, ਕਹਿੰਦੇ ਖਰਬਾਂ ਵਿੱਚ ਚਲੇ ਜਾਈਏ। ਅਸੰਖ ਅਨੀਲਾਂ ਦੇ ਵਿੱਚ ਅੱਗੇ ਤੋਂ ਅੱਗੇ ਬੰਦੇ ਦੀ ਜਿਹੜੀ ਅੰਦਰਲੀ ਤ੍ਰਿਸ਼ਨਾ, ਇਹਨੂੰ ਅੱਗੇ ਤੋਂ ਅੱਗੇ ਲਈ ਜਾਂਦੀ, ਕਦੇ ਅੰਦਰ ਸ਼ਾਂਤੀ ਨਹੀਂ ਬਣਦੀ ਹੈ। ਇਸ ਲਈ ਮਨਮੁੱਖ ਨੂੰ ਮਾਲਕ ਨੇ ਆਪਣੇ ਮੁੱਢ ਸਰੂਪ ਤੋਂ ਭੁਲਾ ਦਿੱਤਾ। ਉਹਦੇ ਅੰਦਰ ਪਦਾਰਥਾਂ ਨੂੰ ਖਾਣ ਦੀ ਇੱਛਾ ਨਹੀਂ ਮਿਟੀ, ਪਦਾਰਥਾਂ ਨੂੰ ਇਕੱਠੇ ਕਰਨ ਦਾ ਲੋਭ ਲਾਲਚ ਨਹੀਂ ਅੰਦਰੋਂ ਮਿਟਿਆ। ਇਹ ਸਭ ਕੁਝ ਹੁੰਦਿਆਂ ਹੋਇਆਂ ਫਿਰ ਅਹੰਕਾਰ ਹੰਕਾਰ ਕਰਦਾ ਹੈ, ਮੇਰੇ ਵਰਗਾ ਧਨਾੜ ਕੌਣ ਹੋਵੇਗਾ, ਮੇਰੇ ਜਿੰਨੀ ਮਾਇਆ ਕਿਹਦੇ ਕੋਲ ਹੋਵੇਗੀ। ਮਾਇਆ ਨੂੰ ਹੀ ਸਭ ਕੁਝ ਉਹਨੇ ਮੁੱਖ ਰੱਖ ਲਿਆ। ਇਹੋ ਜਿਹੜੇ ਮਨਮੁੱਖ ਬੰਦੇ ਹੰਕਾਰੀ ਨੇ, ਲੋਭੀ ਅਤੇ ਲਾਲਚੀ ਨੇ, ਉਹ ਆਪਣੇ ਸਰੂਪ ਤੋਂ ਮਾਲਕ ਨੇ ਭੁਲਾ ਦਿੱਤੇ ਹਨ।
ਝਗੜਾ ਕਰਦਿਆਂ ਅਨ ਦਿਨ ਗੁਦਰੈ।
ਜਦੋਂ ਕੋਈ ਝਗੜਾ ਕਰਨਾ, ਕਿਸੇ ਨਾਲ ਲੜਾਈ ਕਰਨੀ, ਚਾਹੇ ਕੋਈ ਉਹ ਸ਼ਸਤਰਾਂ ਦੀ ਲੜਾਈ, ਚਾਹੇ ਸ਼ਾਸਤਰਾਂ ਦੀ ਲੜਾਈ ਹੋਵੇ, ਸ਼ਸਤਰਾਂ ਦੀ ਤਲਵਾਰਾਂ, ਖੰਡੇ, ਕੋਈ ਬੰਦੂਕਾਂ ਪਕੜ ਕਰਕੇ ਜੰਗਾਂ ਯੁੱਧਾਂ ਵਿੱਚ ਜੂਝਣ ਵਾਲੀ, ਅਤੇ ਚਾਹੇ ਕੋਈ ਇਸ ਪ੍ਰਕਾਰ ਜਿਹੜੀ ਸ਼ਾਸਤਰ ਧਾਰਮਿਕ ਗ੍ਰੰਥਾਂ ਦੀ ਲੜਾਈ ਹੋਵੇ, ਇੱਧਰ ਵੀ ਬੰਦਾ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਅਨ ਦਿਨ ਗੁਦਰੈ, ਰਾਤ ਦਿਨ ਗੁਜ਼ਾਰ ਦਿੰਦਾ। ਲੜਾਈਆਂ ਵਿੱਚ ਰਾਤ ਨੂੰ ਚੈਨ ਨਹੀਂ ਆਉਂਦੀ, ਦਿਨੇ ਵੀ ਸ਼ਾਂਤੀ ਨਹੀਂ ਆਉਂਦੀ, ਚਾਹੇ ਬੋਲਾਂ ਦੀ ਲੜਾਈ ਹੋਵੇ, ਚਾਹੇ ਸਰੀਰ ਦੇ ਬਲ ਕਰਕੇ ਹੱਥਾਂ ਦੀ ਲੜਾਈ ਹੋਵੇ, ਦੋਨਾਂ ਤਰ੍ਹਾਂ ਦੀਆਂ ਲੜਾਈਆਂ ਮਨਮੁੱਖ ਬੰਦਾ ਕਰਦਾ, ਰਾਤ ਦਿਨ ਗੁਜ਼ਾਰ ਦਿੰਦਾ ਸਿਮਰਨ ਤੋਂ ਟੁੱਟ ਕਰਕੇ।
ਸ਼ਬਦ ਨਾ ਕਰੈ ਵਿਚਾਰ।
ਜਿਹੜਾ ਸ਼ਬਦ ਬ੍ਰਹਮ ਸਰੂਪ ਹੈ, ਗੁਰੂ ਦਾ ਉਪਦੇਸ਼ ਹੈ, ਉਸ ਦੀ ਕਦੇ ਵਿਚਾਰ ਹੀ ਨਹੀਂ ਕੀਤੀ ਹੈ ਕਿ ਸਤਿਗੁਰੂ ਮੈਨੂੰ ਕੀ ਹੁਕਮ ਦਿੰਦੇ ਨੇ ਅਤੇ ਮੈਂ ਕੀ ਕਰਦਾ ਪਿਆ ਹਾਂ। ਆਪਣਾ ਜੀਵਨ ਬਰਬਾਦ ਕਰ ਲੈਂਦਾ ਲੜਾਈ ਝਗੜਿਆਂ ਵਿੱਚ, ਚਰਚਾ ਕਰਨ ਵਾਸਤੇ ਬੜੇ ਗ੍ਰੰਥ ਪੜ੍ਹ ਲੈਂਦਾ, ਫਿਰ ਲੋਕਾਂ ਨਾਲ ਜਾ ਕੇ ਥਾਂ ਥਾਂ 'ਤੇ ਚਰਚਾ ਛੇੜ ਕੇ ਬੈਠ ਜਾਂਦਾ। ਵਿੱਦਿਆ ਚਰਚਾ ਕਰਨ ਵਾਸਤੇ ਨਹੀਂ ਪੜ੍ਹੀ ਦੀ, ਇਹ ਤਾਂ ਮਨ ਸਮਝਾਵਣ ਕਾਰਨੇ ਕਸ਼ੂਕ ਪੜ੍ਹੀ ਹੈ। ਗਿਆਨ ਆਪਣੇ ਮਨ ਨੂੰ ਸਮਝਾਉਣਾ ਹੈ। ਜਿੱਥੇ ਆਪਣਾ ਮਨ ਸਮਝ ਗਿਆ ਤਾਂ ਸਾਰੇ ਸਮਝੇ ਦਿਸਦੇ ਨੇ, ਜਿੱਥੇ ਆਪਣੇ ਮਨ ਨੂੰ ਸਮਝ ਨਾ ਆਈ ਉੱਥੇ ਲੱਗਦਾ ਵੀ ਕਿਸੇ ਨੂੰ ਵੀ ਸਮਝ ਨਹੀਂ ਹੈ। ਇਹ ਤਾਂ ਜਿਹੋ ਜਿਹੀ ਮਨ ਦੀ ਵਿਰਤੀ ਹੁੰਦੀ ਉਹੋ ਜਿਹੇ ਸੰਸਾਰ ਦਿਸਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਝਗੜਿਆਂ ਕਰਦੇ ਦਾ ਰਾਤ ਦਿਨ ਗੁਜ਼ਰ ਜਾਂਦਾ, ਬਤੀਤ ਹੋ ਜਾਂਦਾ, ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ।
ਸੁਧ ਮਤ ਕਰ ਤੈ ਹਿਰ ਲਈ।
ਜਿਹੜੀ ਸੁਧ ਅੰਦਰ ਆਤਮ ਵਿਛੈਣੀ ਮਤ ਸੀ, ਬੁੱਧੀ ਸੀ ਇਸ ਜੀਵ ਦੇ ਅੰਦਰ, ਉਹ ਹਿਰ ਲਈ। ਪਰਮਾਤਮਾ ਵਾਹਿਗੁਰੂ ਨੇ ਹਿਰ ਦਾ ਅਰਥ ਖਿੱਚ ਲਈ ਹੈ। ਅੰਦਰ ਕਦੇ ਆਤਮਾ ਦੀ ਵਿਚਾਰ ਹੀ ਨਹੀਂ ਵੱਸਦੀ ਹੈ। ਹੋਰ ਝੂਠੀਆਂ ਲੜਾਈਆਂ ਝਗੜਿਆਂ ਦੀਆਂ ਵਿਚਾਰਾਂ ਜਿੰਨੀਆਂ ਮਰਜ਼ੀ ਬੰਦੇ ਤੋਂ ਸੁਣੋ, ਕਦੇ ਕਹਿ ਦੇਈਏ ਆਤਮਾ ਦੇ ਬਾਰੇ ਵੀ ਕੁਝ ਦੱਸੋ ਤੇ ਉੱਥੇ ਨੀਵੀਂ ਪੈ ਜਾਂਦੀ ਹੈ, ਕਿਉਂਕਿ ਉਹਦੀ ਕਮਾਈ ਨਹੀਂ ਕੀਤੀ ਆਤਮਾ ਦੇ ਤਲੇ ਤੇ ਪਹੁੰਚਣ ਵਾਸਤੇ। ਸਤਿਗੁਰੂ ਜੀ ਕਹਿੰਦੇ ਸੁਧ ਮਤ ਕਰਤੇ ਹਿਰ ਲਈ। ਕਰਤੇ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਸੁਧ ਜਿਹੜੀ ਮਤ ਸੀ ਅੰਦਰ ਆਤਮ ਵਿਛੈਣੀ, ਉਹ ਮਨਮੁੱਖ ਦੀ ਖਿੱਚ ਲਈ ਕੱਢ ਦਿੱਤੀ ਹੈ।
ਬੋਲਣ ਸਭ ਵਿਕਾਰ।
ਉਹ ਤਵਾ ਤਵਾ ਬੋਲੀ ਜਾਂਦਾ, ਜਿਹੜਾ ਕੁਝ ਮੂੰਹ ਵਿੱਚ ਆਉਂਦਾ ਬੋਲਦਾ ਹੈ, ਅਤੇ ਉਹ ਸਾਰਾ ਵਿਕਾਰਾਂ ਨੂੰ ਹੀ ਪੈਦਾ ਕਰਦਾ ਹੈ। ਬੋਲਤ ਬੋਲਤ ਵੱਢ ਹੈ ਵਿਕਾਰਾ। ਇਸ ਲਈ ਜਿੰਨਾ ਵੀ ਮਨਮੁੱਖ ਬੋਲੇਗਾ ਉਹਨੇ ਆਪਣੇ ਵੀ ਉਹਦੇ ਮਨ ਦੇ ਵਿਕਾਰ ਵਧੀ ਜਾਂਦੇ। ਜਿਹੜਾ ਮਨਮੁੱਖ ਦੀਆਂ ਗੱਲਾਂ ਸੁਣੇਗਾ ਉਹਦੇ ਵੀ ਵਿਕਾਰ ਵਧਣਗੇ, ਕਦੇ ਮਿਟਣਗੇ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿੰਨਾ ਵੀ ਮਨਮੁੱਖ ਦਾ ਬੋਲਣਾ ਵਿਕਾਰ, ਉਹ ਨਿਸਫਲ ਹੀ ਹੁੰਦਾ ਹੈ। ਦੇਖੋ ਮੇਰੇ ਪਰਮਾਤਮਾ ਵਾਹਿਗੁਰੂ ਜੀ ਨੇ ਕਿੰਨੇ ਸਾਰੇ ਪਦਾਰਥ ਮਨਮੁੱਖ ਨੂੰ ਦਿੱਤੇ ਨੇ। ਇਹ ਸਰੀਰ ਦਿੱਤਾ, ਇਹਦਾ ਕੋਈ ਮੁੱਲ ਨਹੀਂ। ਇਸ ਦੇਹੀ ਕੋ ਸਿਮਰੈ ਦੇਵ, ਸਾਹ ਦੇਹੀ ਭਜ ਹਰ ਕੀ ਸੇਵ, ਅਤੇ ਬੰਦਾ ਮਨਮੁੱਖ ਸਾਰਾ ਕੁਝ ਲੈ ਕੇ ਫਿਰ ਵੀ ਕਹਿੰਦਾ ਮੈਨੂੰ ਰੱਬ ਨੇ ਕੀ ਦਿੱਤਾ ਹੈ। ਤੂੰ ਆਪਣੇ ਹੱਥ ਵੱਢ ਕੇ ਕਿਸੇ ਨੂੰ ਲੱਖਾਂ ਰੁਪਏ ਵਿੱਚ ਨਹੀਂ ਦੇ ਸਕਦਾ, ਪੈਰ ਵੱਢ ਕਰਕੇ ਕਰੋੜਾਂ ਵਿੱਚ ਨਹੀਂ ਕਿਸੇ ਨੂੰ ਦੇ ਸਕਦਾ, ਸਮਝ ਲੈ ਇਹ ਮਾਲਕ ਨੇ ਏਡੀਆਂ ਵੱਡੀਆਂ ਤੈਨੂੰ ਦਾਤਾਂ ਦਿੱਤੀਆਂ ਨੇ। ਜੇ ਸਭ ਕੁਝ ਦਿੱਤਾ ਵੀ ਹੈ, ਦਿੱਤਾ ਕਿਤੇ ਨਾ ਸੰਤੋਖੀਅਨ, ਪਰਮਾਤਮਾ ਨੇ ਕਿੰਨਾ ਕੁਝ ਦਿੱਤਾ ਤੇ ਬੰਦੇ ਨੂੰ ਸੰਤੋਖ ਨਹੀਂ ਆਉਂਦਾ।
ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ,
ਇਹਦਾ ਕਾਰਨ ਇਹ ਹੈ ਸੰਤੋਖ ਕਿਉਂ ਨਹੀਂ ਹੈ। ਅੰਤਰ ਤ੍ਰਿਸ਼ਨਾ, ਅੰਦਰ ਇਹਦੇ ਤ੍ਰਿਸ਼ਨਾ ਦੀ ਅੱਗ ਜਿਹੜੀ ਭੜ ਭੜ ਕਰਕੇ ਮੱਚਦੀ ਹੈ, ਬਹੁਤਾ ਹੀ ਅਗਿਆਨਤਾ ਦਾ ਘੁੱਪ ਹਨੇਰਾ ਇਹਦੇ ਅੰਦਰ ਪਿਆ ਹੋਇਆ। ਅੱਗ ਨੂੰ ਬੁਝਾਉਣ ਵਾਸਤੇ ਲੱਕੜਾਂ ਨਹੀਂ ਚਾਹੀਦੀਆਂ, ਉਹਦੇ ਨਾਲ ਹੋਰ ਲਾਟਾਂ ਨਿਕਲਦੀਆਂ, ਅਤੇ ਪਾਣੀ ਜਿਹੜਾ ਅੱਗ ਨੂੰ ਸ਼ਾਂਤ ਕਰੇਗਾ। ਜਿਹੜੀ ਤ੍ਰਿਸ਼ਨਾ ਦੀ ਅੱਗ ਜੇ ਬੰਦਾ ਕਹੇ ਆਹ ਪਦਾਰਥ ਮਿਲ ਕੇ ਬੁਝ ਜਾਵੇਗੀ, ਨਹੀਂ ਬੁਝਦੀ, ਹੋਰ ਲਾਟਾਂ ਉੱਚੀਆਂ ਹੋ ਜਾਂਦੀਆਂ, ਇਹ ਤਾਂ ਤ੍ਰਿਸ਼ਨਾ ਦੀ ਅੱਗ ਵਾਹਿਗੁਰੂ ਦੇ ਨਾਮ ਜਲ ਦੇ ਨਾਲ ਬੁਝਦੀ ਹੈ। ਉਹ ਨਾਮ ਦਾ ਜਲ ਇਹਦੇ ਕੋਲ ਹੈ ਨਹੀਂ ਜੀਵ ਦੇ ਕੋਲ, ਅੰਦਰ ਬਹੁਤੀ ਤ੍ਰਿਸ਼ਨਾ ਦੀ ਅੱਗ ਮੱਚਦੀ, ਅਗਿਆਨਤਾ ਦਾ ਘੁੱਪ ਹਨੇਰਾ ਹੋ ਰਿਹਾ।
ਨਾਨਕ ਮਨ ਮੁਖਾਂ ਨਾਲੋਂ ਟੁੱਟੀਆ ਭਲੀ।
ਤੀਸਰੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਐਸੇ ਮਨ ਮੁਖਾਂ ਦੇ ਨਾਲੋਂ ਤਾਂ ਦਿਲ ਦੀ ਜਿਹੜੀ ਪ੍ਰੀਤੀ ਇਹ ਟੁੱਟੀ ਹੀ ਚੰਗੀ, ਉਹਨਾਂ ਨਾਲੋਂ ਪਿਆਰ ਤੋੜ ਹੀ ਲੈਣਾ ਚੰਗਾ ਹੈ।
ਜਿਨ੍ਹਾਂ ਮਾਇਆ ਮੋਹੇ ਪਿਆਰ,
ਜਿਨ੍ਹਾਂ ਦਾ ਪਿਆਰ ਮਾਇਆ ਇਕੱਠੀ ਕਰਨ ਵਿੱਚ ਲੱਗਿਆ, ਤੈਨੂੰ ਵੀ ਇੱਕ ਦਿਨ ਮਾਇਆ ਧਾਰੀ ਬਣਾ ਕੇ ਰੱਖ ਦੇਣਗੇ। ਇਸ ਮਾਇਆ ਦੇ ਸਦਕਾ ਕਿਸੇ ਨੇ ਸੁੱਖ ਨਹੀਂ ਵੇਖੇ। ਇਹ ਜਿਹੜੀ ਮਾਇਆ ਹੈ ਤੇ ਖਿਨ ਭੰਗਰ ਹੈ, ਪਰਾਲਬਧ ਨਾਲ ਆਉਂਦੀ ਤੇ ਪਰਾਲਬਧ ਖਤਮ ਹੋ ਗਈ, ਨਾਲ ਹੀ ਨਿਕਲ ਜਾਂਦੀ ਹੈ। ਵੱਡੇ ਵੱਡੇ ਰਾਜੇ ਠੂਠੇ ਫੜ ਕੇ ਮੰਗਦੇ ਦੁਨੀਆਂ ਵਿੱਚ ਵੇਖੇ ਜਾਂਦੇ ਨੇ। ਇਹ ਮਾਇਆ ਕਰਕੇ ਬੰਦਾ ਸਦਾ ਸੁਖੀ ਨਹੀਂ ਹੁੰਦਾ ਹੈ। ਜਿਨ੍ਹਾਂ ਮਾਇਆ ਮੋਹੇ ਪਿਆਰ, ਜਿਨ੍ਹਾਂ ਦਾ ਸੰਬੰਧੀਆਂ ਵਿੱਚ ਮੋਹ ਲੱਗਿਆ, ਉਹ ਆਪ ਵੀ ਬੈਲਾਂ ਦੀਆਂ ਜੂਨਾਂ ਵਿੱਚ, ਕਦੇ ਸੱਪਾਂ ਦੀਆਂ ਜੂਨਾਂ ਵਿੱਚ ਘੁੰਮਣਗੇ। ਤੇਰਾ ਵੀ ਮੋਹ ਇੰਨਾ ਬਲੀ ਕਰ ਦੇਣਾ, ਤੈਨੂੰ ਵੀ ਜੂਨਾਂ ਵਿੱਚ ਘੁਮਾ ਦੇਣਗੇ। ਸਤਿਗੁਰੂ ਪਾਤਸ਼ਾਹ ਕਹਿੰਦੇ ਤੋੜ ਲੈ ਮਨਾਂ ਇਹੋ ਜੇ ਮਨ ਮੁੱਖਾਂ ਨਾਲੋਂ ਪ੍ਰੀਤੀ, ਜਿਨ੍ਹਾਂ ਦਾ ਸੰਬੰਧੀਆਂ ਵਿੱਚ ਮੋਹ ਲੱਗਿਆ, ਮਾਇਆ ਇਕੱਠੀ ਕਰਨ ਵਿੱਚ ਪਿਆਰ ਲੱਗਿਆ ਹੋਇਆ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ।
ਪਾਉ ਸੰਸਾਰ ਕਿਆ ਕਰੇ।
ਇੱਥੇ ਅੱਗੇ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ। ਉਹਨਾਂ ਗੁਰੂ ਦੇ ਪਿਆਰੇ ਗੁਰਮੁਖਾਂ ਨੂੰ ਭਉ ਸੱਤ ਤਰ੍ਹਾਂ ਦਾ ਜਿਹੜਾ ਡਰ, ਅਤੇ ਸੰਸਾ ਤਿੰਨ ਤਰ੍ਹਾਂ ਦੇ ਸੰਸੇ ਹੁੰਦੇ, ਪ੍ਰਮਾਣਗਤ, ਪ੍ਰਮੇਹਗਤ ਅਤੇ ਵਿਪਰਜੈਗਤ ਸ਼ੰਕਾ। ਉਹਨਾਂ ਗੁਰਮੁਖਾਂ ਨੂੰ ਤਿੰਨ ਤਰ੍ਹਾਂ ਦੇ ਸ਼ੰਕੇ ਵੀ ਕੀ ਕਰ ਸਕਦੇ, ਸੱਤ ਤਰ੍ਹਾਂ ਦਾ ਡਰ ਵੀ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ।
ਜਿਨ ਸਤਿਗੁਰ ਸਿਰ ਕਰਤਾਰ,
ਜਿਨ੍ਹਾਂ ਦੇ ਸਿਰ ਦੇ ਉੱਪਰ ਕਰਤਾਰ ਪਰਮੇਸ਼ਰ ਦਾ ਸਰੂਪ ਮੇਰੇ ਸਤਿਗੁਰੂ ਜੀ ਨੇ। ਗੁਰ ਪਰਮੇਸ਼ਰ ਏਕੋ ਜਾਨ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਪਰਮੇਸ਼ਰ ਸਰੂਪ ਸਤਿਗੁਰੂ ਜਿਨ੍ਹਾਂ ਦੇ ਸਿਰ ਉੱਪਰ ਕਿਰਪਾ ਦਾ ਹੱਥ ਰੱਖਦੇ ਹਨ।
ਗੁਰ ਤਿਨ ਕੀ ਪੈਜ ਰੱਖਦਾ,
ਉਹਨਾਂ ਗੁਰੂ ਪਿਆਰਿਆਂ ਦੀ ਪਰਮਾਤਮਾ ਵਾਹਿਗੁਰੂ ਧੁਰੋਂ ਹੀ ਪੈਜ ਪਤ ਇੱਜ਼ਤ ਰੱਖਦਾ, ਪਿੱਛੇ ਵੀ ਰੱਖਦਾ ਆਇਆ, ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਅੱਜ ਵੀ ਰੱਖ ਰਿਹਾ ਤੇ ਕੱਲ ਨੂੰ ਵੀ ਰੱਖੇਗਾ।
ਆਪੇ ਰੱਖਣ ਹਾਰ,
ਆਪ ਹੀ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਮੇਰਾ ਮਾਲਕ ਪਰਮਾਤਮਾ ਆਪ ਭਗਤਾਂ ਦੀ ਪਤ ਆਬਰੋ ਨੂੰ ਰੱਖਦਾ ਹੈ।
ਦਿਲ ਪ੍ਰੀਤਮ ਸੁਖ ਪਾਇਆ,
ਜਿਹੜੇ ਪ੍ਰੀਤਮ ਤਮਾਂ ਤੋਂ ਪਰੇ ਪਿਆਰੇ ਵਾਹਿਗੁਰੂ ਦੇ ਨਾਲ ਮਿਲ ਜਾਂਦੇ ਨੇ, ਸੁਰਤ ਕਰਕੇ ਉਹਨਾਂ ਨੇ ਸਦੈਵੀ ਸੁਖ ਦੀ ਪਾਇਆ ਪ੍ਰਾਪਤੀ ਕੀਤੀ ਹੈ।
ਸੱਚਾ ਸ਼ਬਦ ਵਿਚਾਰ,
ਸੱਚਾ ਜਿਹੜਾ ਗੁਰੂ ਦਾ ਸ਼ਬਦ ਉਪਦੇਸ਼ ਹੈ, ਉਹਦੀ ਵਿਚਾਰ ਕਰਨ ਵਾਲਿਆਂ ਨੂੰ ਸਦੈਵੀ ਸੁੱਖ ਮਿਲ ਜਾਂਦਾ ਹੈ।
ਨਾਨਕ ਸੁਖ ਦਾਤਾ ਸੇਵਿਆ,
ਸਤਿਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਬਖਸ਼ਿਸ਼ ਕਰਦੇ ਨੇ। ਜਿਹੜੇ ਗੁਰਮੁਖ ਪਿਆਰੇ ਨੇ ਉਹ ਸੁੱਖਾਂ ਦੇ ਦਾਤੇ ਮਾਲਕ ਪਰਮਾਤਮਾ ਦਾ ਸੇਵਿਆ ਸੇਵਨ ਕਰਦੇ ਸਿਮਰਨ ਕਰਦੇ ਹਨ।
ਆਪੇ ਪਰਖਣ ਹਾਰ
ਉਹ ਕਹਿੰਦੇ ਨੇ ਪਰਮਾਤਮਾ ਵਾਹਿਗੁਰੂ ਆਪ ਹੀ ਸਾਰਿਆਂ ਦੀ ਪਰਖ ਕਰਨ ਵਾਲਾ, ਉਹ ਸਾਡੇ ਵਾਂਗ ਨਹੀਂ। ਗੁਰਮੁਖ ਕਹਿੰਦੇ ਫਲਾਨਾ ਮਨਮੁਖ ਹੈ, ਫਲਾਨਾ ਟੁੱਟਿਆ ਹੋਇਆ ਗੁਰੂ ਦੇ ਨਾਲੋਂ। ਉਹ ਕਹਿੰਦੇ ਸਾਰਿਆਂ ਦਾ ਮਾਲਕ ਪਰਮਾਤਮਾ, ਉਹਨੂੰ ਪਤਾ ਵੀ ਗੁਰਮੁਖ ਕੌਣ ਅਤੇ ਮਨਮੁਖ ਕੌਣ ਹੈ। ਬੰਦੇ ਦੇ ਕਹਿਣ ਨਾਲ ਕੋਈ ਗੁਰਮੁਖ ਮਨਮੁਖ ਨਹੀਂ ਬਣ ਜਾਂਦਾ, ਮਨਮੁਖ ਨੂੰ ਕੋਈ ਬੰਦਾ ਗੁਰਮੁਖ ਨਹੀਂ ਬਣਾ ਸਕਦਾ। ਕੇਵਲ ਦੂਜੇ ਦੀ ਚਮਚਾਗਿਰੀ ਕਰਨ ਵਾਸਤੇ ਕਿਹਾ ਜਾ ਸਕਦਾ। ਅਸਲੀ ਪਰਖ ਤਾਂ ਪਰਮਾਤਮਾ ਹੀ ਕਰਦਾ ਹੈ, ਉਸੇ ਨੂੰ ਪਤਾ ਕਿਹੜਾ ਖੋਟਾ ਅਤੇ ਖਰਾ, ਕਿਹੜਾ ਗੁਰਮੁਖ ਅਤੇ ਮਨਮੁਖ ਹੈ।
ਪੌੜੀ ਜੀ ਜੰਤ ਸਭ ਤੇਰਿਆ।
ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਪੌੜੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਹੇ ਮਾਲਕ ਵਾਹਿਗੁਰੂ ਜੀ ਜੰਤ ਸਭ ਤੇਰਿਆ। ਜਿੰਨੇ ਵੀ ਜੀ ਜੰਤ ਸੂਖਮ ਅਤੇ ਸਥੂਲ, ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ, ਛੋਟੇ ਵੱਡੇ ਜਿੰਨੇ ਵੀ ਪੈਦਾ ਕੀਤੇ ਨੇ, ਇਹ ਸਭ ਤੇਰਿਆ, ਇਹ ਤੇਰੇ ਹੀ ਨੇ ਪਰਮਾਤਮਾ ਵਾਹਿਗੁਰੂ ਆਪ ਜੀ ਨੇ ਪੈਦਾ ਕੀਤੇ ਨੇ। ਜਿਹੜੀ ਆਤਮਾ ਕੀੜੀ ਦੇ ਅੰਦਰ, ਉਹੀ ਆਤਮਾ ਹਾਥੀ ਦੇ ਵਿੱਚ ਹੈ। ਹਾਥੀ ਵਾਲੀ ਆਤਮਾ ਕੀੜੀ ਦੇ ਅੰਦਰ ਕੰਮ ਕਰ ਰਹੀ ਹੈ। ਉਹ ਤੇ ਸੂਖਮ ਅਤੇ ਸੂਸ਼ਮ ਕਰ ਚੀਨੇ ਬ੍ਰਿਧਨ ਬ੍ਰਿਧ ਬਿਤਾਏ। ਬੜੀ ਅਤਿਅੰਤ ਸੂਖਮ ਜਿਹੜੀ ਜੀਵ ਕਲਾ ਹੈ, ਸਾਰਿਆਂ ਅੰਦਰ ਵਾਹਿਗੁਰੂ ਤੇਰੀ ਜੋਤ ਵਰਤਦੀ ਹੈ। ਸਾਰੇ ਜੀ ਜੰਤ ਆਪ ਜੀ ਦੇ ਪੈਦਾ ਕੀਤੇ ਹਨ।
ਸਭਨਾ ਰਾਸ,
ਤੁਸੀਂ ਆਪ ਹੀ ਸਾਰੇ ਜੀਵਾਂ ਨੂੰ ਰਾਸ, ਜਿਹੜੀ ਪੂੰਜੀ ਦੇਣ ਵਾਲੇ ਧਨ ਦੌਲਤਾਂ ਵੀ ਤੁਸਾਂ ਨੇ ਕਰਮਾਂ ਨਾਲ ਦਿੱਤੀਆਂ ਨੇ, ਅਤੇ ਪਰਾਲਬਧ ਦੀ ਜਿਹੜੀ ਰਾਸ, ਕਿਸੇ ਨੂੰ ਗਰੀਬੀ, ਕਿਸੇ ਨੂੰ ਅਮੀਰੀ, ਕਿਸੇ ਨੂੰ ਸੁੱਖ ਅਤੇ ਕਿਸੇ ਨੂੰ ਦੁੱਖ ਨੇ, ਇਹ ਵੀ ਕਰਮਾਂ ਨਾਲ ਵਾਹਿਗੁਰੂ ਤੇਰੇ ਕੋਲੋਂ ਹੀ ਮਿਲਦੀਆਂ ਨੇ। ਸਾਰੀ ਰਾਸ ਪੂੰਜੀ ਜਿੰਨੀ ਵੀ ਆਪ ਜੀ ਦੇਣ ਵਾਲੇ ਹੋ।
ਜਿਸਨ ਤੂੰ ਦੇਹੇ ਤਿਸ ਸਭ ਕਿਛ ਮਿਲੈ।
ਜਿਸ ਨੂੰ ਵਾਹਿਗੁਰੂ ਜੀ ਆਪ ਜੀ ਨਾਮ ਦੀ ਦਾਤ ਦੇ ਦਿੰਦੇ, ਸਿਮਰਨ ਦੀ ਦਾਤ ਦੇ ਦਿੰਦੇ, ਉਹਨੂੰ ਸਭ ਕੁਝ ਹੀ ਮਿਲੈ, ਪ੍ਰਾਪਤ ਹੋ ਜਾਂਦਾ। ਨਾਮ ਦੇ ਸਦਕਾ ਸਭ ਕੁਝ ਮਿਲ ਜਾਂਦਾ ਹੈ।
ਕੋਈ ਹੋਰ ਸਰੀਕ ਨਾਹੀਂ ਤੁਦ ਪਾਸ।
ਤੁਹਾਡੇ ਕੋਲ, ਤੁਹਾਡੇ ਪਾਸ, ਤੁਹਾਡੇ ਨਜ਼ਦੀਕ ਕੋਈ ਤੁਹਾਡੇ ਵਰਗਾ ਸਰੀਕ ਨਹੀਂ ਹੈ। ਤੁਹਾਡੀ ਬਰਾਬਰੀ ਕਰਨ ਵਾਲਾ ਨਹੀਂ ਜਿਹੜਾ ਪਰਮਾਤਮਾ ਨੂੰ ਕਹਿ ਦੇਵੇ ਕਿ ਵਾਹਿਗੁਰੂ ਆਹ ਬੰਦੇ ਨੂੰ ਆਹ ਚੀਜ਼ ਨਹੀਂ ਦੇਣੀ, ਇਹਨੂੰ ਆਹ ਦੇਣੀ ਕਰ। ਕੋਈ ਹੋਵੇ ਪਰਮਾਤਮਾ ਦੇ ਬਰਾਬਰ ਦਾ ਕਹਿ ਸਕਦਾ ਹੈ? ਜਦੋਂ ਕੋਈ ਉਹਦਾ ਬਰਾਬਰੀ ਕਰਨ ਵਾਲਾ ਸਰੀਕ ਹੀ ਨਹੀਂ, ਤਾਂ ਕੌਣ ਪਰਮਾਤਮਾ ਨੂੰ ਕਹਿਣਾ ਕਰੇ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਲਈ ਹੋਰ ਸਰੀਕ ਨਾਹੀਂ ਤੁਧ ਪਾਸ। ਤੁਹਾਡੇ ਵਰਗਾ ਕੋਈ ਬਲੀ, ਅਧਿਆਤਮਕ ਐਸੀਆਂ ਅਵਸਥਾਵਾਂ ਦੇਣ ਵਾਲਾ, ਗਿਆਨ ਦੀਆਂ ਦਾਤਾਂ ਦੇਣ ਵਾਲਾ ਕੋਈ ਦਾਤਾ ਨਹੀਂ ਹੈ।
ਤੂੰ ਇੱਕੋ ਦਾਤਾ ਸਭ ਸਦਾ।
ਜਿੰਨੇ ਵੀ ਸਭ ਸਾਰੇ ਜੀਵ ਪੈਦਾ ਕੀਤੇ, ਤੂੰ ਸਾਰਿਆਂ ਦਾ ਇੱਕੋ ਇੱਕ ਆਪ ਹੀ ਦਾਤਾ ਹੈ।
ਹਰ ਪਹਿ ਅਰਦਾਸ,
ਸਾਡੀ ਵੀ ਹਰੀ ਵਾਹਿਗੁਰੂ ਆਪ ਦੇ ਪਹਿ ਪਾਸ, ਤੁਹਾਡੇ ਹੀ ਚਰਨਾਂ ਕਵਲਾਂ ਵਿੱਚ ਅਰਦਾਸ ਬੇਨਤੀ ਅਰਜੋਈ ਹੈ।
ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈ।
ਜਿਸ ਗੁਰੂ ਦੇ ਪਿਆਰੇ ਸਿੱਖ ਦੀ ਸ਼ਰਧਾ ਨਾਲ ਕੀਤੀ ਅਰਦਾਸ ਬੇਨਤੀ ਤੈਨੂੰ ਭਾ ਜਾਂਦੀ, ਤੈਨੂੰ ਪਿਆਰੀ ਲੱਗਦੀ ਹੈ, ਤਿਸ ਦੀ ਤੂੰ ਮਨ ਲੈ। ਉਸ ਪਿਆਰੇ ਦੀ ਭਾਵਨਾ ਨਾਲ ਕੀਤੀ ਅਰਦਾਸ ਬੇਨਤੀ ਨੂੰ ਤੂੰ ਮੰਨਦਾ, ਪ੍ਰਵਾਨ ਕਰਦਾ ਹੈ।
ਸੋ ਜਨ ਸਾਬਾਸ,
ਅਰਦਾਸ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੀ, ਉਹ ਸਾਬਾਸ ਧਨਤਾ ਦੇ ਯੋਗ ਗੁਰਮੁਖ ਕਹੇ ਜਾਂਦੇ ਹਨ।
ਸਭ ਤੇਰਾ ਚੂਜ ਵਰਤਦਾ।
ਸ਼ਬਦ ਦੀ ਅੰਤਲੀ ਪੰਕਤੀ ਅੰਦਰ ਬ੍ਰਹਮਾਕਾਰ ਬਿਰਤੀ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੇਰੇ ਵਾਹਿਗੁਰੂ ਜੀ ਇਹ ਸਾਰਾ ਤੇਰਾ ਹੀ ਚੋਜ ਜਿਹੜਾ ਕੌਤਕ ਵਰਤ ਰਿਹਾ ਹੈ।
ਦੁੱਖ ਸੁੱਖ ਤੁਧ ਪਾਸ,
ਜਦੋਂ ਦੁੱਖ ਆਉਂਦੇ ਨੇ ਜੀਵਾਂ ਨੂੰ ਕਦੇ ਸੁੱਖ ਮਿਲਦੇ ਨੇ, ਦੁੱਖਾਂ ਤੇ ਸੁੱਖਾਂ ਦੀ ਜਿਹੜੀ ਅਰਦਾਸ ਤੁਧ ਪਾਸ ਤੁਹਾਡੇ ਪਾਸ ਹੀ ਕਰਨੀ ਬਣਦੀ ਹੈ। ਸਾਰੀਆਂ ਅਰਦਾਸਾਂ ਬੇਨਤੀਆਂ ਆਪਣੇ ਮਾਲਕ ਦੇ ਪਾਸ ਹੀ ਕਹਿਣੀਆਂ ਬਣਦੀਆਂ ਨੇ। ਜਿਨ੍ਹਾਂ ਦੇ ਅੰਦਰ ਐਸੀ ਭਾਵਨਾ ਬਣ ਜਾਂਦੀ ਉਹ ਉਸ ਮਾਲਕ ਦੇ ਦਰ ਦੇ ਉੱਪਰ ਪ੍ਰਵਾਨਨੀਕਤਾ ਪ੍ਰਾਪਤ ਕਰਕੇ ਉਸ ਵਿੱਚ ਅਭੇਦ ਹੋ ਜਾਂਦੇ ਹਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਕਿਰਪਾ ਬਖਸ਼ਿਸ਼ ਕਰਨ, ਐਸੀਆਂ ਗਿਆਨ ਸਨਿਗਧ ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਹੀ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਸੰਪੂਰਨਤਾ ਕਰੀਏ ਜੀ।
ਜਿਸ ਦੀ ਤੁਦ ਭਾਵੈ ਤਿਸ ਦੀ ਤੂੰ ਮਨ ਲੈ, ਸੋ ਜਨ ਸਾਬਾਸ ਸਭ ਤੇਰਾ ਚੂਜ ਵਰਤਦਾ, ਦੁੱਖ ਸੁੱਖ ਤੁਧ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।